ਪਾਵਨ ਇਤਿਹਾਸ ਸਾਹਿਬ ਜੀ ਸਰਵਣ ਕਰ ਰਹੇ ਮੇਰੀ ਪੀੜੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛੱਠਣ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬੋਪਾ ਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦਾ ਇਤਿਹਾਸ ਜੋ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬੜੇ ਪਿਆਰ ਸ਼ਰਧਾ ਸਤਿਕਾਰ ਨਾਲ ਲਿਖਿਆ ਉਹ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਸਮੂਹ ਦਿੱਲੀ ਸ਼ਹਿਰ ਦੀਆਂ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਚ ਪਹੁੰਚੀਆਂ ਨੇ। ਤਥਾ ਸ਼ਕਤ ਭੇਟਾਵਾਂ ਗੁਰੂ ਚਰਨਾਂ ਚ ਭੇਟ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਬਹੁਤ ਵੱਡੀ ਤਾਦਾਦ ਵਿਚ ਸੰਗਤ ਜੁੜੀ ਹੈ ਕਿ ਮਜਨੂੰ ਦੇ ਟਿੱਲੇ ਤੋਂ ਲੈ ਕੇ ਨਗਰ ਤੱਕ ਲੈਣਾ ਲੱਗੀਆਂ ਹੋਈਆਂ, ਕਤਾਰਾਂ ਲੱਗੀਆਂ ਹੋਈਆਂ। ਇੰਨੇ ਨੂੰ ਵਜ਼ੀਰ ਖਾਂ ਵੀ ਸਤਿਗੁਰਾਂ ਦੇ ਚਰਨਾਂ ਚ ਪਹੁੰਚਿਆ ਹੈ। ਇਹਨੇ ਆਖਿਆ, ਮਹਾਰਾਜ ਬਾਦਸ਼ਾਹ ਜਹਾਂਗੀਰ ਆਪ ਜੀ ਨੂੰ ਯਾਦ ਕਰਦਾ ਹੈ, ਆਪ ਜੀ ਨੂੰ ਬੁਲਾ ਰਿਹਾ ਮਿਲਣ ਵਾਸਤੇ। ਸਤਿਗੁਰ ਆਖਿਆ, ਵਜ਼ੀਰ ਖਾਂ ਤੂੰ ਵੇਖ ਰਿਹਾ ਸੰਗਤਾਂ ਕਿਵੇਂ ਆ ਰਹੀਆਂ ਹਨ, ਇਹ ਸਾਰੇ ਦਰਸ਼ਨ ਕਰਨ ਲਈ ਆ ਰਹੇ ਨੇ, ਇਹਨਾਂ ਨੂੰ ਅਸੀਂ ਇਸੇ ਤਰ੍ਹਾਂ ਵਿੱਚੇ ਛੱਡ ਕੇ ਨਹੀਂ ਜਾ ਸਕਦੇ, ਕੁਝ ਸਮੇਂ ਬਾਅਦ ਅਸੀਂ ਚੱਲ ਕੇ ਬਾਦਸ਼ਾਹ ਕੋਲ ਆਵਾਂਗੇ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਸੀ। ਵਜ਼ੀਰ ਖਾਂ ਆਖਿਆ, ਮਹਾਰਾਜ ਮੈਨੂੰ ਵੀ ਕਿਰਪਾ ਪ੍ਰਸ਼ਾਦ ਵਰਤਾਓ ਦਿਓ ਤੇ ਬਾਦਸ਼ਾਹ ਵਾਸਤੇ ਵੀ ਦਿਓ। ਦੋ ਥਾਲਾਂ ਭਰ ਕੇ ਕੜਾ ਪ੍ਰਸ਼ਾਦ ਦੀਆਂ ਮਹਾਰਾਜ ਜੀ ਨੇ ਹੁਕਮ ਕਰਕੇ ਵਜ਼ੀਰ ਖਾਂ ਨੂੰ ਦਿਵਾਈਆਂ। ਇੱਕ ਥਾਲ ਵਜ਼ੀਰ ਖਾਂ ਨੇ ਆਪਣੇ ਘਰ ਭੇਜ ਦਿੱਤੀ ਤੇ ਦੂਜਾ ਥਾਲ ਲੈ ਕੇ ਬਾਦਸ਼ਾਹ ਜਹਾਂਗੀਰ ਕੋਲ ਮਹਿਲਾਂ ਚ ਪਹੁੰਚਿਆ। ਅੱਗੇ ਬਾਦਸ਼ਾਹ ਨਹਾ ਕੇ ਹਟਿਆ ਸੀ, ਬਾਦਸ਼ਾਹ ਨੂੰ ਭੁੱਖ ਲੱਗੀ ਸੀ। ਇੰਨੇ ਮੌਕੇ ਤੇ ਵਜ਼ੀਰ ਖਾਂ ਆ ਪਹੁੰਚਿਆ, ਆਖਿਆ, ਬਾਦਸ਼ਾਹ ਗੁਰੂ ਸਾਹਿਬ ਦਾ ਪ੍ਰਸ਼ਾਦ ਆਇਆ ਹੈ। ਕਹਿੰਦਾ, ਲਿਆਓ ਛਕਾਓ। ਜਦੋਂ ਛਕਿਆ ਤੇ ਛੱਕ ਕੇ ਇਹੋ ਜਿਹਾ ਆਨੰਦ ਵਰਤਿਆ, ਕਹਿੰਦਾ, ਬੜੇ ਪਕਵਾਨ ਬੜੇ ਰਸ ਮਾਣੇ ਨੇ, ਪਰ ਇਹੋ ਜਿਹਾ ਰਸ ਅੱਜ ਤੋਂ ਪਹਿਲਾਂ ਕਿਸੇ ਭੋਜਨ ਚ ਨਹੀਂ ਆਇਆ, ਕਿਉਂਕਿ ਇਸ ਪ੍ਰਸ਼ਾਦ ਚ ਗੁਰੂ ਦੀ ਕਲਾ ਵਰਤੀ ਹੋਈ ਸੀ। ਇੱਕ ਬੜਾ ਸਵਾਦੀ ਬਣਿਆ ਹੋਇਆ, ਦੂਜੀ ਗੁਰੂ ਦੀ ਕਲਾ ਵਰਤੀ ਹੋਈ, ਤੀਜਾ ਬਾਦਸ਼ਾਹ ਨੂੰ ਭੁੱਖ ਲੱਗੀ ਹੋਈ ਸੀ। ਬਹੁਤ ਸਾਰੀ ਦੇਗ ਕੜਾ ਪ੍ਰਸ਼ਾਦ ਦੀ ਬਾਦਸ਼ਾਹ ਛੱਕ ਗਿਆ, ਆਨੰਦਿਤ ਹੋ ਹਟਿਆ ਹਿਰਦਾ। ਕਹਿੰਦਾ, ਗੁਰੂ ਸਾਹਿਬ ਜੀ ਕਦੋਂ ਆਉਣਗੇ? ਵਜ਼ੀਰ ਖਾਂ ਨੇ ਆਖਿਆ, ਸਤਿਗੁਰੂ ਜੀ ਤਿਆਰੀ ਕਰ ਰਹੇ ਨੇ, ਬਸ ਛੇਤੀ ਚੱਲ ਕੇ ਆਉਣ ਵਾਲੇ ਨੇ। ਤੋ ਬਾਦਸ਼ਾਹ ਨੇ ਉਸ ਵਕਤ ਆਪਣੇ ਸਰੀਰ ਤੇ ਪੁਸ਼ਾਕ ਪਾਈ ਔਰ ਆਪਣੀ ਸਭਾ ਵਿਚ ਜਾਣ ਵਾਸਤੇ ਤਿਆਰ ਹੋਇਆ ਹੈ। ਤੇ ਜਾਣ ਤੋਂ ਪਹਿਲਾਂ ਵਜ਼ੀਰ ਖਾਂ ਨੂੰ ਇਹਨੇ ਹੁਕਮ ਕੀਤਾ ਹੈ, ਜਿਵੇਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦੀ ਕਚਹਿਰੀ ਚ ਆ ਰਹੇ ਨੇ, ਬਾਦਸ਼ਾਹ ਦੇ ਦੀਵਾਨ ਚ ਆ ਰਹੇ ਨੇ, ਉਹ ਕਥਾ ਸਰਵਣ ਕਰੀਏ। ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਕੀ ਪਾਵਨ ਮੂਰਤ ਹਿਰਦੇ ਚ ਵਸਾਈਏ, ਸਤਿਗੁਰਾਂ ਦਾ ਪਵਿੱਤਰ ਸਰੂਪ ਹਿਰਦੇ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਸੁਣ ਗੁਣ ਪੁੰਨ ਵਜ਼ੀਰ ਖਾਂ ਸੰਗ ਕਹਿਓ ਜਾਓ ਜਦ ਬੇਗ ਤੁਰੰਗ।
ਬਾਦਸ਼ਾਹ ਜਹਾਂਗੀਰ ਨੇ ਉਸ ਵਕਤ ਵਜ਼ੀਰ ਖਾਂ ਨਾਲ ਕੁਝ ਸਮੇਂ ਲਈ ਬਚਨ ਬਿਲਾਸ ਕੀਤੇ, ਕੜਾ ਪ੍ਰਸ਼ਾਦ ਦੀ ਦੇਗ ਛਕੀ ਤੇ ਛਕਣ ਤੋਂ ਬਾਅਦ ਵਜ਼ੀਰ ਖਾਂ ਨੂੰ ਕਹਿਣ ਲੱਗਾ, ਵਜ਼ੀਰ ਖਾਂ ਹੁਣ ਤੂੰ ਛੇਤੀ ਨਾਲ ਚੱਲ, ਘੋੜੇ ਤੇ ਸਵਾਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾਣਾ ਕਰ।
ਆਨੋ ਅਬੈ ਮਾਰੇ ਪਾਸ
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਮੇਰੇ ਕੋਲ ਆਓ
ਦਰਸ਼ਨ ਕਰੋ ਗੁਰੂ ਸੁਖ ਰਾਸ
ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਬੜੇ ਸੁਖ ਦੇਣ ਵਾਲੇ ਨੇ ਜਿਨ੍ਹਾਂ ਦੇ ਦਰਸ਼ਨਾਂ ਵਿਚ ਸਾਰੇ ਸੁੱਖਾਂ ਦੀ ਰਾਸ ਹੈ ਪੂੰਜੀ ਹੈ ਉਹਨਾਂ ਦੇ ਦਰਸ਼ਨ ਮੈਂ ਕਰਨਾ ਚਾਹੁੰਦਾ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ
ਅਰਖਤ ਹਜ਼ਰਤ ਤੇ ਸੁਣ ਕਰਕੇ ਗਯੋ ਗੁਰੂ ਟਿਗ ਹਾਏ ਪਰ ਚਰਕਾ
ਬਾਦਸ਼ਾਹ ਜਹਾਂਗੀਰ ਦੀ ਇਹ ਗੱਲ ਸੁਣ ਕੇ ਵਜ਼ੀਰ ਖਾਂ ਬੜਾ ਖੁਸ਼ ਹੋਇਆ ਕਿ ਬਾਦਸ਼ਾਹ ਦੇ ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ ਚਾਹੋ ਹੈ ਤੋ ਵਜ਼ੀਰ ਖਾਂ ਬੜੀ ਛੇਤੀ ਨਾਲ ਆਪਣੇ ਘੋੜੇ ਤੇ ਸਵਾਰ ਹੋਇਆ ਘੋੜੇ ਤੇ ਸਵਾਰ ਹੋ ਕੇ ਕਾਹਲੀ ਨਾਲ ਮਜਨੂੰ ਦੇ ਟਿੱਲੇ ਜਿੱਥੇ ਸਤਿਗੁਰਾਂ ਦਾ ਨਿਵਾਸ ਹੈ ਮਜਨੂੰ ਦੇ ਟਿੱਲੇ ਵੱਲ ਚੱਲ ਕੇ ਆਇਆ ਹੈ
ਪਹੁੰਚੇ ਉਤਲਾਵਤ ਤਬ ਪਾਸ
ਔਰ ਆ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ ਮਜਨੂੰ ਦੇ ਟਿੱਲੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਕੋਲ ਆ ਕੇ ਉਤਰਿਆ
ਕਰੀ ਨਮੋ ਪਾਖੀ ਅਰਦਾਸ
ਉਹਦੇ ਤੋਂ ਉਤਰ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਦਰਬਾਰ ਚ ਗਿਆ ਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਹੈ ਬੜੇ ਪਿਆਰ ਅਦਬ ਨਾਲ ਸਤਿਗੁਰਾਂ ਨੂੰ ਮੱਥਾ ਟੇਕ ਕੇ ਬੇਨਤੀ ਕਰਨ ਲੱਗਾ ਹੈ
ਗੁਰੂ ਭਨਿਓ ਹਮ ਆਏ ਤਾਗੇ ਪਿਆਰ
ਕਹਿਣ ਲੱਗਾ ਮਹਾਰਾਜ ਜੀ ਕਿਰਪਾ ਕਰੋ ਦਇਆ ਕਰੋ ਬਾਦਸ਼ਾਹ ਬੜਾ ਕਾਹਲਾ ਪਿਆ ਹੋਇਆ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਆਪ ਦੀ ਕਿਰਪਾ ਕਰਕੇ ਚੱਲੋ ਬਾਦਸ਼ਾਹ ਨੂੰ ਦਰਸ਼ਨ ਦਿਓ ਸੁਣ ਕੇ ਅੱਗੋਂ ਛੇਵੇਂ ਪਾਤਸ਼ਾਹ ਕਹਿੰਦੇ ਵਜ਼ੀਰ ਖਾਂ ਅਸੀਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਤਿਆਰ ਬੈਠੇ ਸੀ ਕਿਉਂਕਿ ਅਸੀਂ ਵਚਨ ਕੀਤਾ ਸੀ ਕਿ ਸੰਗਤ ਆਈ ਹੈ ਦਰਸ਼ਨ ਕਰਕੇ ਇੱਕ ਵਾਰੀ ਚਲੇ ਜਾਣ ਫਿਰ ਅਸੀਂ ਆਵਾਂਗੇ ਸੰਗਤ ਸਾਰੀ ਦਰਸ਼ਨ ਕਰਕੇ ਚਲੀ ਗਈ ਹੈ ਇਸ ਕਰਕੇ ਅਸੀਂ ਤਾਂ ਪਹਿਲਾਂ ਹੀ ਤਿਆਰ ਬੈਠੇ ਹਾਂ
ਇਮਕੈ ਪਹੇ ਸਵਾਰ
ਤਾਂ ਕਹਿ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਬਲੀ ਤੁਰੰਗਮ ਤੇ ਬਲੀ ਘੋੜੇ ਤੇ ਸਵਾਰ ਹੋਏ ਨੇ
ਜੀਠਾ ਆਦਿ ਪੰਜ ਸਿੱਖ ਸਾਥ
ਪੰਜ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਲਿਆ ਹੈ ਗੁਰੂ ਘਰ ਵਿਚ ਪੰਜ ਸਿੱਖਾਂ ਦੀ ਮਰਿਆਦਾ ਰਹੀ ਹੈ ਪੰਜਵੇਂ ਪਾਤਸ਼ਾਹ ਵੀ ਸ਼ਹੀਦੀ ਦੇਣ ਗਏ ਪੰਜ ਸਿੱਖ ਨਾਲ ਸਨ ਸਤਿਗੁਰਾਂ ਦੇ ਤੋ ਛੇਵੇਂ ਪਾਤਸ਼ਾਹ ਜੀ ਦੇ ਨਾਲ ਵੀ ਆਪਣੇ ਪੰਜ ਸਿੱਖ ਰੱਖੇ ਨੇ ਨੌਵੇਂ ਪਾਤਸ਼ਾਹ ਜਦੋਂ ਸ਼ਹੀਦੀ ਦੇਣ ਗਏ ਉਦੋਂ ਵੀ ਪੰਜ ਸਿੱਖ ਸੀ ਦਸਵੇਂ ਪਾਤਸ਼ਾਹ ਨੇ ਤਾਂ ਫਿਰ ਖੰਡੇ ਬਾਟੇ ਦੀ ਪੋਲ ਛਕਾ ਕੇ ਪੰਜਾਂ ਤੇ ਮੋਹਰ ਹੀ ਲਾ ਦਿੱਤੀ ਪੰਚ ਪ੍ਰਵਾਨ ਪੰਚ ਪ੍ਰਧਾਨ ਕਰ ਦਿੱਤੇ ਤੋ ਪੰਜਾਂ ਦਾ ਬੜਾ ਸਤਿਕਾਰ ਰਿਹਾ ਗੁਰੂ ਘਰ ਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਜਦੋਂ ਬਾਦਸ਼ਾਹ ਨੂੰ ਮਿਲਣ ਚੱਲੇ ਨੇ ਵਜ਼ੀਰ ਖਾਂ ਦੇ ਨਾਲ ਪਹਿਲੀ ਵਾਰ ਬਾਦਸ਼ਾਹ ਨਾਲ ਮੁਲਾਕਾਤ ਹੋਣੀ ਹੈ ਸਤਿਗੁਰਾਂ ਨੇ ਭਾਈ ਜੇਠਾ ਜੀ ਭਾਈ ਵਿਧੀ ਚੰਦ ਜੀ ਭਾਈ ਪੈੜਾ ਜੀ ਲੰਗਾਹ ਜੀ ਪ੍ਰਾਣਾ ਜੀ ਇਹ ਪੰਜ ਸਿੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਨਾਲ ਲਏ ਹਨ
ਗਮਨ ਕੀਨ ਸ੍ਰੀ ਸਤਿਗੁਰ ਨਾਥ
ਜਗਤ ਦੇ ਨਾਥ ਤ੍ਰਿਲੋਕੀ ਨਾਥ ਸਾਰੇ ਸੰਸਾਰ ਦੇ ਵਿਸ਼ਵ ਦੇ ਬ੍ਰਹਿਮੰਡ ਦੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲੇ ਹਨ
ਸਨੇ ਸਨੇ ਆਏ ਕੋ ਠਹਿਰਾ ਮੈਂ
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਆਪਣੇ ਘੋੜੇ ਨੂੰ ਰੋਕਦੇ ਨੇ ਕਿਉਂਕਿ ਸਤਿਗੁਰਾਂ ਦਾ ਘੋੜਾ ਬੜਾ ਬਲੀ ਹੈ ਤੇਜ਼ੀ ਨਾਲ ਉੱਡ ਜਾਣਾ ਚਾਹੁੰਦਾ ਘੋੜਾ ਸਤਿਗੁਰੂ ਜੀ ਸਨੇ ਸਨੇ ਤੋੜਦੇ ਨੇ ਘੋੜੇ ਨੂੰ ਸਹਿਜੇ ਸਹਿਜੇ ਠਹਿਰਾ ਕੇ ਤੋੜਦੇ ਹਨ
ਤੇਜ਼ ਹੋ ਤੇ ਕੁਝ ਅਲਪ ਕੁਦਾਮ
ਤੇਜ਼ ਹੋ ਕੇ ਦੌੜਨਾ ਚਾਹੁੰਦਾ ਪਰ ਸਤਿਗੁਰੂ ਜੀ ਘੋੜੇ ਨੂੰ ਥੋੜਾ ਕੁਦਾਉਂਦੇ ਨੇ ਮਿੱਠੀ ਮਿੱਠੀ ਜਿਹੜੀ ਚਾਲ ਹੈ ਠੰਡੀ ਚਾਲ ਹੈ ਉਹ ਤੋੜਦੇ ਹਨ
ਮੋਤੀ ਜਾਤੀ ਅਗਾਰੀ ਪਾਉਣ
ਔਰ ਕਹਿੰਦੇ ਘੋੜਾ ਵੀ ਮਾਨੋ ਕ੍ਰੋਧ ਵਿਚ ਆਇਆ ਹੋਇਆ ਹੈ ਇਹ ਵੇਖ ਕੇ ਕਿ ਹਵਾ ਮੇਰੇ ਨਾਲ ਅੱਗੇ ਲੰਘੀ ਜਾਂਦੀ ਹੈ ਮੈਂ ਪਿੱਛੇ ਰਹਿ ਰਿਹਾ ਘੋੜੇ ਅੰਦਰ ਵੀ ਇਹ ਚਾਹੋ ਮਾਨੋ ਜਾਗਿਆ ਅਲੰਕਾਰ ਹੀ ਹੁੰਦਾ ਇੱਕ ਪ੍ਰਕਾਰ ਦਾ ਘੋੜੇ ਦੀ ਉਪਮਾ ਦਾ ਅਲੰਕਾਰ ਬਣ ਰਹੇ ਨੇ ਕਹਿੰਦੇ ਘੋੜਾ ਮਾਨੋ ਹਵਾ ਨੂੰ ਪਿੱਛੇ ਛੱਡਣਾ ਚਾਹੁੰਦਾ ਉਹਦੇ ਮਨ ਚ ਰੋਸ ਆ ਰਿਹਾ ਹੈ ਕਿ ਹਵਾ ਮੇਰੇ ਤੋਂ ਅੱਗੇ ਲੰਘਦੀ ਜਾ ਰਹੀ ਹੈ
ਰਿਸ਼ਤ ਮਰੋਰਤ ਹੈ ਪਗ ਦੌਨ
ਬੜੇ ਰਿਸ ਵਿਚ ਕ੍ਰੋਧ ਚ ਆ ਕੇ ਘੋੜਾ ਆਪਣੇ ਪੈਰ ਮਰੋੜਦਾ ਕਿ ਮੈਂ ਹਵਾ ਨੂੰ ਦੌੜ ਕੇ ਲੰਘ ਜਾਵਾਂ ਪਰ ਛੇਵੇਂ ਪਾਤਸ਼ਾਹ ਘੋੜੇ ਨੂੰ ਤੇਜ਼ੀ ਨਾਲ ਦੌੜਨ ਨਹੀਂ ਦਿੰਦੇ ਹੌਲੇ ਹੌਲੇ ਤੋਰ ਰਹੇ ਘੋੜਾ ਚਾਹੁੰਦਾ ਮੈਂ ਉੱਡ ਜਾਵਾਂ ਹਵਾ ਚ ਉੱਡ ਜਾਵਾਂ ਹਵਾ ਨੂੰ ਪਿੱਛੇ ਛੱਡਦੇ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਨੂੰ ਸਹਿਜੇ ਤੋੜਦੇ ਨੇ, ਇਸ ਕਰਕੇ ਘੋੜਾ ਰਿਸ ਨਾਲ ਆਪਣੇ ਦੋਵੇਂ ਪੈਰ ਮਰੋੜ ਕੇ ਚੱਲਦਾ ਹੈ।
ਅਵਨੀ ਬਜਤ ਪਰਤ ਜਬ ਪੌੜ,
ਕਹਿੰਦੇ ਜਦੋਂ ਘੋੜੇ ਦੇ ਪੌੜ ਜ਼ਮੀਨ ਦੇ ਉੱਤੇ ਵੱਜਦੇ ਹਨ,
ਅਵਨੀ ਬਜਤ ਪਰਤ ਜਬ ਪੌੜ ਪਹੁੰਚੇ ਦੁਰਗ ਕੇ ਪੌੜ,
ਕਹਿੰਦੇ ਘੋੜੇ ਦੇ ਸੈਰ ਜ਼ਮੀਨ ਤੇ ਵੱਜਦੇ ਨੇ, ਪੌੜ ਧਰਤੀ ਤੇ ਵੱਜਦੇ ਨੇ, ਸਹਿਜੇ ਸਹਿਜੇ ਚਲਦਿਆਂ ਚਲਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਜਿੱਥੇ ਬਾਦਸ਼ਾਹ ਦਾ ਕਿਲਾ ਹੈ, ਕਿਲੇ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਪਹੁੰਚੇ, ਕਿਲੇ ਦੇ ਦਰਵਾਜੇ ਤੇ ਆ ਪਹੁੰਚੇ ਨੇ।
ਜੋ ਦੇਖਤ ਸੋ ਤੀਸ ਨਿਵਾਵੇ,
ਜਿਹੜਾ ਵੀ ਛੇਵੇਂ ਪਾਤਸ਼ਾਹ ਜੀ ਨੂੰ ਘੋੜੇ ਚੜਿਆ ਆਉਂਦਾ ਵੇਖਦਾ ਹੈ, ਉਹਦਾ ਸੀਸ ਝੁਕ ਜਾਂਦਾ, ਬਦੋ ਬਦੀ ਸੀਸ ਝੁਕ ਜਾਂਦਾ, ਸਤਿਗੁਰਾਂ ਦਾ ਪ੍ਰਤਾਪ ਹੀ ਇਤਨਾ, ਜਾਹੂ ਜਲਾਲ ਹੀ ਇਤਨਾ ਹੈ, ਜਿਹੜਾ ਵੇਖਦਾ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਝੁਕਾਉਂਦਾ ਹੈ।
ਧੀਰਜ ਮਾਨ ਹਿਰਦੇ ਬਿਸਰਾਵੇ,
ਔਰ ਸਭ ਆਪਣੇ ਹਿਰਦੇ ਦੇ ਵਿਚ ਧੀਰਜ ਧਾਰਨ ਕਰਕੇ, ਹਿਰਦੇ ਦੇ ਮਾਣ ਨੂੰ ਨਿਵਾਰ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਸੀਸ ਝੁਕਾਉਂਦੇ ਹਨ।
ਮੂਰਤ ਪਿਖੇ ਮੂਰਬ ਆਹੈ,
ਸਤਿਗੁਰਾਂ ਦਾ ਸਰੂਪ ਬੜਾ ਸੁੰਦਰ ਨਵੀਨ ਸਰੂਪ ਨਜ਼ਰ ਆਉਂਦਾ ਹੈ, ਵੇਖ ਵੇਖ ਕੇ ਸਾਰਿਆਂ ਦੇ ਮਨਾਂ ਵਿਚ ਖੁਸ਼ੀ ਹੁੰਦੀ ਹੈ, ਚਾਓ ਹੋ ਰਿਹਾ, ਸਤਿਗੁਰਾਂ ਦਾ ਸਰੂਪ ਇਤਨਾ ਸੁੰਦਰ ਹੈ।
ਸੁੰਦਰਤਾ ਦੇਖਤੀ ਹੀ ਰਹਿ,
ਸੁੰਦਰਤਾ ਛੇਵੇਂ ਪਾਤਸ਼ਾਹ ਦੇ ਸਰੂਪ ਵਿਚ ਕੇ ਜਿਹੜਾ ਵੇਖਦਾ ਵੇਖਦਾ ਹੀ ਰਹਿ ਜਾਂਦਾ ਹੈ, ਪ੍ਰਭਾਵਸ਼ਾਲੀ ਚਿਹਰਾ ਸਤਿਗੁਰਾਂ ਦਾ ਜਿਹੜਾ ਵੇਖਦਾ ਬਸ ਉਹਨੂੰ ਸੁੱਧ ਬੋਧੀ ਭੁੱਲ ਜਾਂਦੀ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਰਾ ਮਤ ਹੈ। ਕਹਿੰਦੇ ਏਦਾਂ ਸਤਿਗੁਰਾਂ ਦੇ ਜਿਹੜਾ ਦਰਸ਼ਨ ਕਰਦਾ ਉਹਨੂੰ ਸੁੱਧ ਬੋਧੀ ਭੁੱਲ ਜਾਂਦੀ ਹੈ। ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ, ਦੀਦਾਰ ਪਰਸਦਿਆਂ ਸਤਿਗੁਰਾਂ ਦੀ ਸੁੰਦਰਤਾ ਵੇਖ ਕੇ ਮਨ ਮੋਹਿਆ ਜਾਂਦਾ ਹੈ।
ਇਹ ਗੁਰੂ ਰੂਪ ਕਿਤਕ ਨਰ ਜਾਣੈ,
ਕਿਤਕ ਨਰਾਂ ਦੇ ਮਨਾਂ ਵਿਚ ਇਹ ਭਾਵਨਾ ਕਿ ਸਤਿਗੁਰਾਂ ਦਾ ਸਰੂਪ ਨੇ, ਗੁਰੂ ਨਾਨਕ ਸਾਹਿਬ ਦਾ ਛੇਵਾਂ ਰੂਪ ਨੇ। ਕਈ ਸਿੱਖਾਂ ਨੂੰ ਪਤਾ, ਕਈਆਂ ਨੂੰ ਨਹੀਂ ਵੀ ਸੀ ਪਤਾ ਕਿ ਕੌਣ ਜਾ ਰਹੇ ਨੇ, ਕਿਉਂਕਿ ਹੋਰ ਵੀ ਨਵੀਨ ਲੋਕ ਵੀ ਸੀ ਦਿੱਲੀ ਵਿਚ, ਜਿਨ੍ਹਾਂ ਨੂੰ ਪਤਾ ਉਹ ਜਾਣਦੇ ਨੇ ਕਿ ਸਤਿਗੁਰਾਂ ਦਾ ਸਰੂਪ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਹਨ।
ਕਿਤਕ ਬਿਲੋ ਕਤੋਂ ਦੂਜੇ ਨੇ ਛਾਨੈ,
ਜਿਨ੍ਹਾਂ ਨੂੰ ਨਹੀਂ ਪਤਾ ਉਹ ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਦੇ ਹਨ,
ਕੌਣ ਦੇਸ਼ ਕੋ ਮਦ ਮੈਂ ਪਾਲਾ,
ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਦੇ, ਕਹਿੰਦੇ ਜੀ ਇਹ ਕਿਹੜੇ ਦੇਸ਼ ਦੇ ਰਾਜੇ ਨੇ, ਜਿਨ੍ਹਾਂ ਨੂੰ ਨਹੀਂ ਸੀ ਪਤਾ, ਕਿਉਂਕਿ ਸਤਿਗੁਰਾਂ ਦਾ ਰਾਗ ਸੀ, ਠਾਠ ਬਾਗ ਸੀ, ਸੀਸ ਤੇ ਜਗ੍ਹਾ ਹੈ, ਤਲਗੀ ਹੈ, ਸਰੀਰ ਤੇ ਬੜੀ ਸੋਹਣੀ ਬਾਦਸ਼ਾਹਾਂ ਵਾਲੀ ਪੁਸ਼ਾਕ ਹੈ, ਗਾਤਰੀ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਹੋਈਆਂ। ਇਸ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਦੇ, ਕਹਿੰਦੇ ਜੀ ਇਹ ਕਿਹੜੇ ਦੇਸ਼ ਦੇ ਵੱਡੇ ਮਹਿਪਾਲ ਨੇ, ਕਿਸ ਦੇਸ਼ ਦੇ ਰਾਜੇ ਹਨ,
ਯਹਾਂ ਬਸੇ ਤਿੰਨ ਭਾਗ ਮਿਸਾਲਾ,
ਜਿੱਥੇ ਦੇ ਰਾਜੇ ਇਹ ਹੋਣਗੇ ਉਹਨਾਂ ਲੋਕਾਂ ਦੇ ਤਾਂ ਭਾਗ ਹੀ ਜਾਗੇ ਹੋਣਗੇ, ਉਹਨਾਂ ਲੋਕਾਂ ਦੇ ਬੜੇ ਵਿਸ਼ਾਲ ਭਾਗ ਹੋਣਗੇ, ਜਿਸ ਦੇਸ਼ ਦੇ ਰਾਜੇ ਇਹ ਆਪ ਹੋਣਗੇ ਜਿਹੜੇ ਜਾ ਰਹੇ ਨੇ।
ਪਹੁੰਚੇ ਜਹਾਂਗੀਰ ਕੇ ਪੀਰ, ਸ੍ਰੀ ਹਰਗੋਬਿੰਦ ਵੀਰ ਸਾਧੀ,
ਜਿਨ੍ਹਾਂ ਸਿੱਖਾਂ ਨੂੰ ਪਤਾ ਹੈ ਫਿਰ ਅੱਗੋਂ ਦੱਸਦੇ, ਕਹਿੰਦੇ ਭਾਈ ਦੁਨੀਆਂ ਦੇ ਵੱਡੇ ਵੱਡੇ ਬਾਦਸ਼ਾਹ ਰਾਜੇ ਇਹਨਾਂ ਦੇ ਚਰਨਾਂ ਚ ਆ ਕੇ ਨਮਸਕਾਰਾਂ ਕਰਕੇ ਬਾਦਸ਼ਾਹੀਆਂ ਲੈਂਦੇ ਨੇ, ਬਾਦਸ਼ਾਹਾਂ ਦੇ ਬਾਦਸ਼ਾਹ ਨੇ, ਇਹ ਤਾਂ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਇਹ ਦੀਨ ਦੁਨੀਆ ਦੇ ਪਾਤਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਕਹਿੰਦੇ ਇਸ ਪ੍ਰਕਾਰ ਨਾਲ ਮਹਾਰਾਜ ਜੀ ਸਾਰਿਆਂ ਵਿਚੋਂ ਲੰਘਦਿਆਂ ਹੋਇਆ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਮਹਾਨ ਵੀਰ ਧੀਰਜ ਦੇ ਸਹਿਤ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਆਏ ਨੇ।
ਚੌਕੀ ਤਖ਼ਤ ਸਮਾਨ ਵਿਛਾਏ,
ਬਾਦਸ਼ਾਹ ਤਖ਼ਤ ਤੇ ਬੈਠਾ ਸੀ, ਬਾਦਸ਼ਾਹ ਤਖ਼ਤਾਂ ਤੇ ਬਹਿੰਦੇ ਨੇ, ਪਰ ਬਾਦਸ਼ਾਹ ਨੇ ਸਤਿਗੁਰਾਂ ਦਾ ਸਤਿਕਾਰ ਰੱਖਿਆ, ਇਹਦੇ ਆਪਣੇ ਤਖ਼ਤ ਦੇ ਬਰਾਬਰ ਇੱਕ ਚੌਂਕੀ ਮੰਗਵਾਈ ਚੰਦਨ ਦੀ, ਸਤਿਗੁਰਾਂ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ ਮੰਗਵਾਈ ਹੈ।
ਸੁਜਨੀ ਸੇਤ ਸਵੱਚ ਸੰਗ ਛਾਏ,
ਔਰ ਉਹ ਚੌਂਕੀ ਮੰਗਾ ਕੇ ਉਹਦੇ ਤੇ ਬੜੀ ਸੋਹਣੀ ਸੇਜਾ ਵਿਛਾਈ, ਚੌਂਕੀ ਦੇ ਉੱਤੇ ਬੜੀ ਸਾਫ਼ ਸੁਥਰੀ ਵਿਛਾਉਣਾ ਜਿਹੜਾ ਉਹ ਵਿਛਾਇਆ ਹੈ।
ਦੁਆ ਉਮਰਾ ਆਏ ਅਗਵਾਏ, ملے دیکھ کر شیش نوائے.
ستگرو جی جدو بادشاہ دے دربار وچ دیوان وچ آ رہے سن تے بادشاہ نے ستگراں دے ستکار وجو اپنے دو افسر اگے بھیجے کہ گرو جی نوں ستکار دے نال میرے کول لے کے آؤ. بادشاہ دے دو امراض دو افسر اگے باہر دوں گئے تے اگے گرو ہرگوبند صاحب جی آ رہے سن تے بڑے ادب نال انہوں نے پہلا ستگراں نوں نمسکار کیتی. متھا ٹیک کے ستگراں دے چرناں چ بڑے ادب ستکار نال مہاراج جی نوں نال لے کے بادشاہ دی کچہری چائے ہن.
لے کر گئے شاہ کے تیر.
بادشاہ بیٹھا سی کچہری وچ اپنے دیوان دے وچ بیٹھا ہویا سی. اتھے ستگرو سچے پاتشاہ نوں نال لے کے وہ دوویں امراو آئے ہن.
بیٹھ گئے چونکی پر بھیر.
بادشاہ دے تخت دے برابر چونکی لگی ہوئی سی. اس چونکی دے اتے آ کے مہاراج سچے پاتشاہ جی بیٹھے ہن.
سادر بندن کر کے شاو.
ستگرو جی آئے بادشاہ تخت تو اٹھیا تے بڑے ادب نال کیونکہ مہاراج جی دا پرتاپ اتنا سی کہ جڑا ویکھدا سی اپنے آسن تو اٹھ کھلوندا سی تے ستگراں نوں بڑے سادر ستکار سہت بادشاہ نے وندنا کیتی ہے نمسکار کیتی ہے.
روپ بلوکت بیٹھے پاؤ.
ستگراں دا روپ ویکھ رہا ہے مہاراج جی نے بادشاہ جہانگیر ول ویکھیا اور ویکھدیا ویکھدیا مہاراج جی جڑی چونکی لئی ہوئی سی اس چونکی دے اتے مہاراج جی کول بیٹھ گئے ہم.
منو میرت تھرو سریر.
ستگراں دا سروپ نظر آؤدا مانو جیویں بیر رس نہیں سریر دھارن کیتا ہوئے. بیر رس ہوندے نے تے جیویں کوتا دے رس ہوندے نے کوتا دے رساں چوں ایک رس بیر رس بھی ہے. کہندے مانو بیر رس دے ہی اوتار دھاریا ہوئے بیر رس نے ہی شریر دھارن کیتا ہوئے.
پرتاپ دے گمبھیر.
پرتاپ بڑا دپت پرکاشمان ہو رہا ہے اور صاحباں دا ہردہ بڑا گمبھیر ہے. چھویں پاتشاہ دا ہردہ وہ بڑا گمبھیر بڑا گہرا ہے.
حضرت حیرت بسم بچارے ایک آدھی سنتن مت دھارے.
گرو جی دا شستر دھاری سروپ ہے گاترے تیگا دھارن کیتیا سیس تے کلگی جگہ بڑا سونا بادشاہی ٹھاٹ ہے ستگراں دے شریر دا. تو جدو مہاراج جی کول آ کے بیٹھے تے بادشاہ جہانگیر ستگراں ول ویکھدا ہے حیرانی دے نال اپنے من چ وچار کردا. جہانگیر بڑی حیرانی نال بسماد وچ آ کے اپنے من چ وچاردا ہے
اے گادی سنتن مت دھارے.
من چ وچار کردا ہے کہ اے جڑی گدی ہے سنت متاں دی سنت متے دی گدی ہے. جڑی گدی تے گرو ہرگوبند صاحب بیٹھے نے گرو نانک صاحب دی گدی ہے تے اس گدی تے جڑے بھی گرو صاحب بیٹھ دے رہے نے انہاں نے سنت مت دھارن کر کے رکھیا فقیری لباس فقیری سبھاؤ فقیری برتی دھارن کر کے وہ گرتا گدی تے بیٹھ دے رہے نے.
گرو پرتھم سر تے
تو پہلا جڑے پانچ گرو صاحبان ہوئے نے گرو نانک صاحب تو لے کے گرو ارجن صاحب تک وہ پنجے ہی بڑے شانتمئی ڈنگ دے نال فقیری لباس دھارن کر کے فقیری سبھا دھارن کر کے سنت متا والی برتی دھارن کر کے بیٹھے نے گدی
تے. پر
شری ہرگوبند صاحب جی انہاں دی جڑی کرانتی ہے وہ نوی نظر آندی انہاں دا نواں مت نظر آندا ہے. انہاں نے پہلے پانچ گرو صاحباناں تو نواں مت دھارن کیتا ہے. شستر دھارن کر لئے نے بادشاہی پوشاک دھارن کر لئی ہے فقیری جیڑا لباس ہے سنت متاں والا وہ انہاں نے تیاگ دیتا ہے تے نواں مت دھارن کر لیا ہے.
وہر بیس میں فرق مانا.
باہر لے جڑے بیس نے پہلے گرو صاحباناں وچ تے انہاں دے باہر لے بیس وچ جڑا باہر لی پوشاک ہے بھیس ہے اُدھے وچ زمین اسمان دا فرق ہے. وہ سنت برتی والے کپڑے بستر پاؤندے سی انہاں نے بادشاہی ٹھاٹ والے کپڑے بستر پائے ہوئے نے. اس کر کے انہاں دے باہری بیس وچ تے جڑے پہلے گرو صاحبان نے انہاں دے بیس وچ بڑا بھاری فرق ہے.
انتر کی گت جائے نہ جانا.
پر ਪਰ ਅੰਦਰ ਦੀ ਗੱਲ ਦਾ ਨੀ ਪਤਾ ਕਿ ਅੰਦਰੋਂ ਵੀ ਬਦਲੇ ਨੇ ਜਾਂ ਅੰਦਰੋਂ ਉਹੋ ਜਿਹੇ ਹੀ ਨੇ। ਬਾਦਸ਼ਾਹ ਸੋਚਦਾ ਵੀ ਬਾਹਰੋਂ ਤਾਂ ਬਦਲ ਲਿਆ ਇਹਨਾਂ ਨੇ ਸਾਰਾ ਕੁਝ, ਬਾਹਰੋਂ ਭੇਸ ਬਦਲ ਲਿਆ, ਸਵਰੂਪ ਬਦਲ ਲਿਆ, ਸ਼ਸਤਰਧਾਰੀ ਰੂਪ ਕਰ ਲਿਆ, ਤੇ ਅੰਦਰੋਂ ਵੀ ਬਦਲੇ ਨੇ ਜਾਂ ਅੰਦਰੋਂ ਉਹੋ ਜਿਹੀ ਬਿਰਤੀ ਹੈ, ਅੰਦਰੋਂ ਉਹੋ ਜਿਹਾ ਹੀ ਰਸ ਹੈ, ਅੰਦਰੋਂ ਉਹੋ ਜਿਹੇ ਖਿਆਲਾਤ ਨੇ, ਇਹ ਹੁਣ ਕਿਵੇਂ ਜਾਣੇ ਜਾਣ।
ਜੇ ਮਤ ਰਾਜ ਸਾਜ ਕੋ ਧਾਰੇ,
ਇਹਨਾਂ ਨੇ ਰਾਜ ਸਾਜ ਦਾ ਮਤ ਧਾਰਨ ਕਰ ਲਿਆ ਕਿ ਹੁਣ ਜਿਵੇਂ ਬਾਹਰ ਇਹਨਾਂ ਨੇ ਭੇਖ ਰਾਜ ਸਾਜ ਵਾਲਾ ਬਣਾ ਲਿਆ, ਤੇ ਜੇ ਅੰਦਰੋਂ ਵੀ ਇਹੀ ਮਤ ਇਹਨਾਂ ਨੇ ਰਾਜ ਸਾਜ ਦਾ ਧਾਰਨ ਕੀਤਾ ਹੈ,
ਹਿੰਦੂ ਤੁਰਕ ਜਿਵੇਂ ਦਾਵੇ ਕਰੇ,
ਜਿਵੇਂ ਹਿੰਦੂ ਤੇ ਮੁਸਲਮਾਨ ਦਾਅਵੇਦਾਰ ਹੁੰਦੇ ਨੇ, ਹਿੰਦੂ ਆਪਣਾ ਦਾਅਵਾ ਕਰਦੇ ਨੇ ਵੀ ਰਾਜ ਸਾਡਾ ਹੋਣਾ ਚਾਹੀਦਾ, ਮੁਸਲਮਾਨ ਆਪਣਾ ਦਾਅਵਾ ਕਰਦੇ ਨੇ ਰਾਜ ਸਾਡਾ ਹੋਣਾ ਚਾਹੀਦਾ ਹੈ।
ਤੋ ਨਿਜ ਗਾਦੀ ਰੀਤ ਬਿਗਾਰੇ,
ਇਹਨਾਂ ਨੇ ਵੀ ਉਸੇ ਤਰ੍ਹਾਂ ਦਾ ਦਾਅਵਾ ਹੀ ਧਾਰਨ ਕੀਤਾ, ਤੇ ਫਿਰ ਇਹਨਾਂ ਨੇ ਜਿਹੜੀ ਪਹਿਲੇ ਗੁਰੂਆਂ ਦੀ ਰੀਤ ਹੈ ਉਹ ਸਾਰੀ ਵਿਗਾੜ ਦਿੱਤੀ, ਕਿਉਂਕਿ ਪਹਿਲੇ ਗੁਰੂਆਂ ਨੇ ਤਾਂ ਦਾਅਵਾ ਕੀਤਾ ਹੀ ਨਹੀਂ ਹਿੰਦੂ ਮੁਸਲਮਾਨ ਹੋਣ ਦਾ, ਉਨ੍ਹਾਂ ਤੇ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਨਾ ਹੀ ਅਸੀਂ ਕਿਸੇ ਨੂੰ ਮੰਨਦੇ ਹਾਂ, ਅਸੀਂ ਤਾਂ ਮਨੁੱਖ ਮਾਤਰ ਹੀ ਸਮਝਦੇ ਹਾਂ ਸਾਰਿਆਂ ਨੂੰ। ਜੇ ਇਹਨਾਂ ਨੇ ਰਾਜ ਸਾਜ ਦਾ ਮਤ ਅੰਦਰ ਵੀ ਇਹੋ ਜਿਹਾ ਧਾਰਨ ਕਰ ਲਿਆ, ਤੇ ਇਹਨਾਂ ਨੇ ਜਿਹੜੀ ਪਹਿਲੇ ਗੁਰੂਆਂ ਦੀ ਰੀਤ ਚੱਲਦੀ ਆਉਂਦੀ ਹੈ ਉਹ ਇਹਨਾਂ ਨੇ ਵਿਗਾੜ ਦਿੱਤੀ ਆ, ਉਹਦੇ ਵਿੱਚ ਇਹਨਾਂ ਨੇ ਵਿਗਾੜ ਪਾ ਦਿੱਤਾ ਹੈ। ਜੇ ਇਹਨਾਂ ਨੇ ਉਹ ਰੀਤ ਵਿਗਾੜ ਦਿੱਤੀ ਹੋਈ ਪਹਿਲੇ ਗੁਰੂਆਂ ਵਾਲੀ, ਤੇ ਫਿਰ ਇਹਨਾਂ ਦੀ ਵਡਿਆਈ ਨਹੀਂ ਹੋਣ ਲੱਗੀ, ਫਿਰ ਇਹਨਾਂ ਦਾ ਪ੍ਰਤਾਪ ਇੰਨਾ ਭਾਰਾ ਨਹੀਂ ਹੋਣ ਲੱਗਾ, ਇਹਨਾਂ ਦਾ ਸਜਸ ਨਹੀਂ ਹੋਣ ਲੱਗਾ।
ਜੇ ਅੰਤਰ ਮਤ ਸੰਤ ਨੋਏ, ਬਾਹਰ ਦੇਖ ਬਿਗਾੜ ਨਾ ਕੋਏ।
ਪਰ ਹਾਂ, ਜੇ ਇਹਨਾਂ ਦੇ ਅੰਦਰ ਸੰਤਾਂ ਦਾ ਅੰਦਰ ਸੰਤਾਂ ਦਾ ਮਤ ਹੈ, ਜੇ ਇਹਨਾਂ ਨੇ ਆਪਣੇ ਅੰਦਰ ਸੰਤ ਮਤ ਧਾਰਨ ਕੀਤਾ ਹੋਇਆ, ਤੇ ਇਹ ਜਿਹੜਾ ਵੇਖ ਹੈ ਬਾਰ ਬਾਰ ਹੀ ਬਣਾਇਆ, ਫਿਰ ਕਿਸੇ ਪ੍ਰਕਾਰ ਦਾ ਵਿਗਾੜ ਨਹੀਂ ਹੋਇਆ। ਪਰ ਜੇ ਇਹਨਾਂ ਨੇ ਬਾਹਰ ਵਰਗੇ ਭੇਖ ਸਮਾਨ ਅੰਦਰ ਵੀ ਉਹੋ ਜਿਹਾ ਮਤ ਧਾਰ ਲਿਆ ਹੋਇਆ, ਫਿਰ ਤਾਂ ਇਹਨਾਂ ਨੇ ਸਾਰਾ ਕੁਝ ਵਿਗਾੜ ਦਿੱਤਾ, ਗੁਰੂ ਦੀ ਜਿੰਨੀ ਪਹਿਲੇ ਗੁਰੂਆਂ ਦੀ ਮਰਿਆਦਾ ਉਹ ਵਿਗਾੜ ਦਿੱਤੀ ਹੈ। ਪਰ ਜੇ ਇਹਨਾਂ ਨੇ ਅੰਦਰੋਂ ਖਿਆਲ ਨਹੀਂ ਬਦਲੇ, ਅੰਦਰੋਂ ਇਹਨਾਂ ਦੇ ਸੰਤ ਮਤ ਦੀ ਬਿਰਤੀ ਹੈ, ਸਿਰਫ ਬਾਹਰਲਾ ਪੁਸ਼ਾਕ ਬਾਹਰਲਾ ਭੇਸ ਹੀ ਬਦਲਿਆ, ਤੇ ਫਿਰ ਕਿਸੇ ਪ੍ਰਕਾਰ ਦਾ ਕੋਈ ਵਿਗਾੜ ਨਹੀਂ ਹੋਇਆ, ਫਿਰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਪਿਆ।
ਤਥਾ ਪ੍ਰਸ਼ਨ ਕਰ ਪਰਖੋ ਅਬੈ,
ਆਸ਼ਾ ਕਹਿੰਦਾ ਇਹਨਾਂ ਦੇ ਅੰਤਰ ਦੇ ਮਤ ਨੂੰ ਜਾਣਨ ਵਾਸਤੇ ਮੈਨੂੰ ਇਹਨਾਂ ਕੋਲ ਸਵਾਲ ਕਰਨੇ ਪੈਣੇ। ਅੰਦਰ ਦਾ ਮਤ ਤਾਂ ਹੀ ਪਤਾ ਲੱਗੇਗਾ ਨਾ, ਜੇ ਮੈਂ ਇਹਨਾਂ ਨੂੰ ਪੁੱਛਾਂਗਾ, ਸਵਾਲ ਕਰਾਂਗਾ, ਇਹ ਜਵਾਬ ਦੇਣਗੇ, ਤੇ ਇਹਨਾਂ ਦੇ ਜਵਾਬ ਤੋਂ ਮੈਨੂੰ ਪਤਾ ਲੱਗੇਗਾ ਕਿ ਇਹਨਾਂ ਨੇ ਆਪਣੇ ਅੰਦਰ ਕਿਹੋ ਜਿਹਾ ਮਤ ਧਾਰਿਆ। ਇਸ ਕਰਕੇ ਮੈਂ ਇਹਨਾਂ ਦੇ ਪਰਖ ਕਰਨ ਵਾਸਤੇ ਇਹਨਾਂ ਕੋਲ ਸਵਾਲ ਕਰਾਂ।
ਇਹ ਵਿਚਾਰ ਬੋਲਿਓ ਬਚ ਤਵੈ,
ਇਹਨਾਂ ਦੀ ਵਿਚਾਰ ਕਰਕੇ ਬਾਦਸ਼ਾਹ ਜਹਾਂਗੀਰ ਉਸ ਵੇਲੇ ਬੋਲਿਆ, ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ,
ਸੁਣੋ ਪੀਰ ਜੀ ਜਗ ਮਤ ਦੋਏ, ਹਿੰਦੂ ਤੁਰਕ ਮੈਨਰ ਸਭ ਕੋਏ।
ਲੱਗਾ ਪੀਰ ਜੀ ਸੁਣੋ, ਇਸ ਜਗਤ ਵਿਚ ਦੋ ਮਤ ਨੇ, ਇਕ ਹਿੰਦੂਆਂ ਦਾ ਮਤ ਹੈ ਤੇ ਦੂਜਾ ਮੁਸਲਮਾਨਾਂ ਦਾ ਹੈ। ਹਿੰਦੂ ਤੇ ਤੁਰਕ, ਹਿੰਦੂ ਤੇ ਮੁਸਲਮਾਨਾਂ ਦੇ ਦੋ ਮਤ ਨੇ, ਸਾਰੇ ਨਰਾਂ ਵਿਚ ਇਹੀ ਦੋ ਮਤ ਸਾਰੇ ਹਿੰਦੁਸਤਾਨ ਵਿਚ ਪ੍ਰਚਲਿਤ ਹਨ।
ਰਾਮ ਖੁਦਾਏ ਕਿਰਪਾਲ ਕਰੀਮ,
ਹਿੰਦੂ ਨੇ ਉਹ ਰਾਮ ਰਾਮ ਜਪਦੇ ਨੇ, ਮੁਸਲਮਾਨ ਖੁਦਾ ਖੁਦਾ ਦਾ ਜਾਪ ਕਰਦੇ ਨੇ, ਹਿੰਦੂ ਕਿਰਪਾਲ ਕਿਰਪਾਲ ਕਹਿੰਦੇ ਨੇ ਤੇ ਮੁਸਲਮਾਨ ਕਰੀਮ ਕਹਿੰਦੇ ਹਨ।
ਅੱਲਾ ਅਕਾਲ ਅਨੰਤ ਰਹੀਮ,
ਮੁਸਲਮਾਨ ਅੱਲਾ ਅੱਲਾਹ ਦਾ ਜਾਪ ਕਰਦੇ ਨੇ ਤੇ ਹਿੰਦੂ ਅਕਾਲ ਅਕਾਲ ਕਹਿੰਦੇ ਨੇ, ਤੇ ਮੁਸਲਮਾਨ ਰਹੀਮ ਕਹਿੰਦੇ ਨੇ, ਤੇ ਜਿਹੜੇ ਹਿੰਦੂ ਨੇ ਉਹ ਅਨੰਤ ਕਹਿ ਕੇ ਆਰਾਧਦੇ ਹਨ।
ਕਿਮ ਕਹਿ ਕਿਰਿਆ ਪ੍ਰਸਤ ਹੀ ਕਰੈ,
ਇਹਨਾਂ ਨੇ ਖੁਦਾ ਦੇ ਵੱਖੋ ਵੱਖਰੇ ਨਾਂ ਰੱਖੇ ਹੋਏ ਨੇ, ਤੇ ਖੁਦਾ ਦੇ ਵੱਖੋ ਵੱਖਰੇ ਨਾਂ ਲੈ ਕੇ ਆਪਣੀ ਕਿਰਿਆ ਵੀ ਵੱਖੋ ਵੱਖਰੀ ਕਰਦੇ ਨੇ। ਹਿੰਦੂ ਵੱਖਰੀ ਕਿਰਿਆ ਕਰਦੇ ਨੇ, ਮੁਸਲਮਾਨ ਆਪਣੀ ਵੱਖਰੀ ਕਿਰਿਆ ਕਰਦੇ ਹਨ।
ਨਿਜ ਨਿਜ ਕੋ ਸ਼ੁਭ ਸਦਾ ਉਚਰੈ,
ਆਪਣੇ ਆਪ ਨੂੰ ਸਾਰੇ ਸ਼ੁਭ ਕਹਿੰਦੇ ਨੇ, ਹਿੰਦੂ ਕਹਿੰਦੇ ਨੇ ਅਸੀਂ ਸ਼ੋਭਾ, ਮੁਸਲਮਾਨ ਕਹਿੰਦੇ ਨੇ ਅਸੀਂ ਸ਼ੋਭਾ, ਆਪਣੇ ਆਪ ਨੂੰ ਸਾਰੇ ਚੰਗਾ ਕਹਿੰਦੇ ਨੇ, ਕੋਈ ਕਿਸੇ ਨੂੰ ਮਾੜਾ ਦੂਜੇ ਨੂੰ ਮਾੜਾ ਕਹਿੰਦੇ ਨੇ, अपने आप नूं चंगा गिणदे ने अपने आप नूं शुभ उचारदे हन
कौन गुण मैं अछो
है गुरु जी तुसी कृपा करके दसो कि इन दोवां विचों चंगा कौन है हिंदू या मुसलमान तुसी के क्योंकि सतगुरां दे अंदर दे मत नूं जानना चाहुंदा सी वी इन्हां दे अंदर किस पासे झुका है तो महाराज सच्ची पातशाह नूं पुछ रिहा बादशाह कहिंदा जी दोवें मत जिहड़े ने अपने आप नूं चंगा कहिंदे ने तुसी कृपा करके दसो कि इन्हां दोहां मतां विच हिंदुआं जां मुसलमानां च चंगा कौन है
जग बंधन ते को छुटरा
केड़ा है जिहड़ा जगत दे बंधना तो छुट जांदा मुसलमान छुटदा जां हिंदू मुक्त हुंदा दोहां विचों मुक्त कौन हुंदा है
श्री हर गोविंद सुनत बखाना सिरजनहार एक हम जाना
तो बादशाह ने सवाल कीता सुन के धन गुरु हरगोबिंद साहब जी महाराज जी बोले कहन लगे बादशाह असी इना दोहां दा सिरजनहार एक परमेश्वर उन्हों एक नहीं जानिया असी तां इको सिरजनहार नूं जाणिया जिहड़ा सारिआं नूं बणाउंदा है चाहे हिंदू ने ते चाहे मुसलमान ने सारिआं नूं जिहड़ा बणाउण वाला सिरजनहार है असी उस एक सिरजनहार नूं जाणिआ है
एक सम पंचो तत ते बने
जिन्ने जीव ने चाहे हिंदू ने चाहे मुसलमान ने ये सारे एक समान पंजां तत्तां तों ही बणे ने मुसलमान भी पंजां तत्तां तों बणिआ ते हिंदू भी पंजा तत्तां तों बणिआ हिंदू मुसलमाना दे दावे तां लोकां ने बनाए ने परमेश्वर ने तां पंजा तत्तां तों सिर्फ मनुख पैदा कीते ने एक समान पंजा तत्तां तों सारे बणे हन
इंद्रिया दे इक सम समे
ओहदियां सारिआं दीआं इंद्रियां ने इक्को दीआं अखां ने इक्को नैन इक्को बाण इक्को जिहा सारा सरूप शरीर भी इक्को जिहे ने शरीरां विच कोई भेद नहीं रखिआ दो हथ मुसलमान दे बनाए ने दो ही हिंदुआं दे बनाए ने दो अखां मुसलमान दीआं दो अखां हिंदू दीआं बनाईआं कोई फर्क रखिआ ही नहीं परमेश्वर ने इक्को जिहीआं इंद्रियां ते इक्को जिहे इक सम शरीर बनाए हन
करन हार को सिमरै जोए सब ते दीर्घ जानो सोए
बादशाह जिहड़ा उस करन हार परमेश्वर नूं सिमरदा ओनू याद करदा पैदा करन वाले नू ओ दोहां तों वड्डा दोहां तों दीर्घ ओ भावें हिंदू होवे ते भावें मुसलमान होवे जिहड़ा उस करणहार नू याद करदा ओनू सिमरदा है महाराज जी कहिंदे ओ दोहां तों दीर्घ सब तों दीर्घ सब तों वड्डा ओही जान ओही सब तों सर्वोत्तम जान जिहड़ा उस करणहार परमेश्वर नू याद करदा है वो हिंदू धर्म च बह के करदा होवे ते भावें मुसलमान धर्म च बह के करदा होवे ओ सर्वोत्तम है ओ उत्तम है
इस पर भगत कबीर बखाना दोहों दिशन को भेद मिटाना
इस प्रसंग बाबत हे बादशाह साडे महापुरख हुए ने महाराज भगत कबीर जी ਉਨ੍ਹਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਜੋ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਬਾਦਸ਼ਾਹ ਤੈਨੂੰ ਮਹਾਰਾਜ ਭਗਤ ਕਬੀਰ ਜੀ ਦਾ ਉਹ ਪਾਵਨ ਸ਼ਬਦ ਅਸੀਂ ਸੁਣਾਉਂਦੇ ਹਾਂ ਜਿਹਦੇ ਵਿੱਚ ਮਹਾਰਾਜ ਭਗਤ ਕਬੀਰ ਜੀ ਨੇ ਦੋਹਾਂ ਦਿਸ਼ਾ ਦੇ ਭੇਦ ਮਿਟਾ ਦਿੱਤੇ ਨੇ ਉਨ੍ਹਾਂ ਨੇ ਸਾਰਾ ਭੇਦ ਭਾਵ ਮਿਟਾ ਕੇ ਦੂਰ ਕਰ ਦਿੱਤਾ ਹੈ ਹਿੰਦੂ ਮੁਸਲਮਾਨ ਤੋਂ ਵੱਖਰਾ ਕਰਕੇ ਰੱਖ ਦਿੱਤਾ ਸਾਰੇ ਜੀਵਾਂ ਨੂੰ ਤੇ ਸਭ ਮਨੁੱਖ ਮਾਤਰ ਇੱਕੋ ਹੀ ਨੇ ਉਹ ਮਹਾਰਾਜ ਭਗਤ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਹੈ ਇਹ ਬਾਦਸ਼ਾਹ ਅਸੀਂ ਤੈਨੂੰ ਸੁਣਾਉਂਦੇ ਹਾਂ ਸੁਣ
ਪ੍ਰਭਾਤੇ ਸ੍ਰੀ ਕਬੀਰ ਜੀ ਕੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ
ਪ੍ਰਭਾਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਚ ਇੱਕ ਰਾਗ ਹੈ ਰਾਗ ਪ੍ਰਭਾਤੀ ਪ੍ਰਭਾਤੀ ਰਾਗ ਵਿੱਚ ਸ੍ਰੀ ਕਬੀਰ ਜੀ ਸਾਰੇ ਭਗਤਾਂ ਚੋਂ ਸ਼੍ਰੋਮਣੀ ਭਗਤ ਨੇ ਕਬੀਰ ਜੀ ਸਭ ਤੋਂ ਅਧਿਕ ਬਾਣੀ 15 ਭਗਤਾਂ ਚੋਂ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਜੀ ਦੀ ਦਰਜ ਹੈ ਔਰ ਜੇ ਕਹਿ ਲਈਏ ਸਭ ਤੋਂ ਅਧਿਕ ਜ਼ਿਆਦਾ ਕਠਨ ਜਿਹਦੇ ਅਰਥ ਭਾਵ ਬਹੁਤ ਹੀ ਜ਼ਿਆਦਾ ਡੂੰਘੇ ਨੇ ਉਹ ਵੀ ਕਬੀਰ ਜੀ ਦੀ ਬਾਣੀ ਹੈ ਕਬੀਰ ਜੀ ਦੇ ਸ਼ਬਦ ਬਹੁਤ ਹੀ ਜ਼ਿਆਦਾ ਕਠਨ ਨੇ ਯੋਗ ਕਬੀਰ ਜੀ ਦੇ ਸ਼ਬਦਾਂ ਚ ਬਹੁਤ ਜ਼ਿਆਦਾ ਅਧਿਕ ਆਉਂਦਾ ਹੈ ਬਹੁਤ ਜ਼ਿਆਦਾ ਕਠਿਨ, ਜਿਸ ਨੂੰ ਸਿਰਫ ਪ੍ਰੈਕਟੀਕਲ ਨਾਲ ਸਮਝਿਆ ਜਾ ਸਕਦਾ ਹੈ, ਨਾ ਕਿਸੇ ਟੀਕੇ ਦੀ ਵਿਆਖਿਆ ਚੋਂ ਪੜ੍ਹ ਕੇ ਸਮਝਿਆ ਜਾ ਸਕਦਾ, ਨਾ ਕਿਸੇ ਹੋਰ ਢੰਗ ਨਾਲ। ਕਬੀਰ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਜੋ ਰਾਗ ਪ੍ਰਭਾਤੀ ਚ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਨੂੰ ਸੁਣਾਉਣ ਵਾਸਤੇ, ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਤੇ ਸਭ ਬੰਦੇ। ਅਵਲ ਸਭ ਤੋਂ ਪਹਿਲਾਂ ਅੱਲਾਹ ਖੁਦਾ ਹੈ, ਪਰਮੇਸ਼ਰ ਹੈ। ਪਰਮੇਸ਼ਰ ਨੇ ਆਪਣੇ ਆਪ ਤੋਂ ਨੂਰ ਪੈਦਾ ਕੀਤਾ। ਨੂਰ ਜਦੋਂ ਆਪਾਂ ਮਾਇਆ ਕਹਿ ਦਿੰਦੇ ਹਾਂ, ਪਰਮੇਸ਼ਰ ਨੇ ਆਪਣੇ ਆਪ ਤੋਂ ਮਾਇਆ ਬਣਾਈ, ਉਹਨੇ ਫੁਰਨਾ ਕੀਤਾ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਉਹ ਫੁਰਨਾ ਹੀ ਪਰਮੇਸ਼ਰ ਦਾ ਨੂਰ ਹੈ, ਮਾਇਆ ਹੈ। ਉਹ ਨੂਰ ਉਪਾਇਆ ਪੈਦਾ ਕੀਤਾ, ਉਸ ਨੂਰ ਤੋਂ ਫਿਰ ਕੁਦਰਤ ਬਣੀ ਹੈ, ਸ਼ਕਤੀ ਬਣੀ। ਪਰਮੇਸ਼ਰ ਦੇ ਨੂਰ ਤੋਂ ਕੁਦਰਤ ਸ਼ਕਤੀ ਬਣੀ ਹੈ, ਉਸ ਸ਼ਕਤੀ ਨੇ ਕੁਦਰਤ ਨੇ ਫਿਰ ਅੱਗੇ ਸਾਰੇ ਬੰਦੇ ਬਣਾਏ ਨੇ। ਇਹ ਜਿੰਨੇ ਬੰਦੇ ਨੇ ਸੰਸਾਰ ਵਿੱਚ, ਇਹ ਸਾਰੇ ਕੁਦਰਤ ਦੇ ਬਣਾਏ ਹੋਏ ਨੇ, ਕੁਦਰਤ ਦੇ ਬੰਦੇ ਨੇ। ਉਸ ਸ਼ਕਤੀ, ਕੁਦਰਤ ਨਾਮ ਸ਼ਕਤੀ ਦਾ ਵੀ ਹੈ, ਉਸ ਕੁਦਰਤ ਨੇ, ਸ਼ਕਤੀ ਨੇ ਸਾਰੇ ਬੰਦੇ ਬਣਾਏ ਨੇ, ਬੰਦੇ ਪੈਦਾ ਕੀਤੇ ਨੇ।
ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਇਹ ਇੱਕੋ ਨੂਰ ਤੋਂ ਸਾਰਾ ਜਗ ਉਪਜਿਆ, ਇੱਕੋ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ। ਤੇ ਕਬੀਰ ਜੀ ਕਹਿੰਦੇ ਫਿਰ ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਹੀਏ, ਕਿਉਂਕਿ ਬਾਦਸ਼ਾਹ ਨੇ ਵੀ ਪੁੱਛਿਆ, ਕਹਿੰਦਾ ਜੀ ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਫੈਸਲਾ ਕਰ ਦਿੱਤਾ ਕਬੀਰ ਜੀ ਦਾ ਬਚਨ ਸੁਣਾ ਕੇ, ਕਿ ਜੇ ਇੱਕੋ ਨੂਰ ਤੋਂ ਹਿੰਦੂ ਬਣੇ ਨੇ, ਉਸੇ ਨੂਰ ਤੋਂ ਮੁਸਲਮਾਨ ਬਣੇ ਨੇ। ਇਹ ਗੱਲ ਤਾਂ ਮੁਸਲਮਾਨ ਵੀ ਮੰਨਦੇ ਨੇ ਨਾ, ਕਿ ਇਹਨਾਂ ਸਰੀਰਾਂ ਨੂੰ ਪਰਮੇਸ਼ਰ ਨੇ, ਖੁਦਾ ਨੇ ਪੈਦਾ ਕੀਤਾ, ਭਾਵੇਂ ਉਹ ਹਿੰਦੂ ਦਾ ਸਰੀਰ ਹੈ ਤੇ ਭਾਵੇਂ ਕਿਸੇ ਹੋਰ ਧਰਮ ਦੇ ਮਜ਼ਹਬੀ ਦਾ ਸਰੀਰ ਹੈ, ਉਹ ਸਾਰੇ ਮਜ਼ਹਬਾਂ ਦੇ ਲੋਕਾਂ ਦੇ ਸਰੀਰ ਬਣਾਏ ਤਾਂ ਪਰਮੇਸ਼ਰ ਨੇ, ਪੈਦਾ ਕਰਨ ਵਾਲਾ ਤਾਂ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ। ਇਹ ਗੱਲ ਹਿੰਦੂ ਵੀ ਮੰਨਦੇ ਨੇ ਕਿ ਮੁਸਲਮਾਨ ਦਾ ਸਰੀਰ ਪਰਮੇਸ਼ਰ ਨੇ ਬਣਾਇਆ, ਤੇ ਮੁਸਲਮਾਨ ਵੀ ਮੰਨਦੇ ਨੇ ਕਿ ਹਿੰਦੂ ਦਾ ਸਰੀਰ ਪਰਮੇਸ਼ਰ ਨੇ ਬਣਾਇਆ। ਮਹਾਰਾਜ ਕਹਿੰਦੇ ਜੇ ਇੱਕੋ ਨੂਰ ਤੋਂ ਸਾਰਾ ਜਗਤ ਉਪਜਿਆ ਤੇ ਫਿਰ ਕਿਹਨੂੰ ਭਲਾ ਤੇ ਕਿਹਨੂੰ ਮੰਦਾ ਕਹੀਏ, ਫਿਰ ਕੌਣ ਭਲਾ ਹੋਇਆ ਤੇ ਕੌਣ ਮੰਦਾ ਹੋਇਆ। ਇਹਦਾ ਮਤਲਬ ਕਿਸੇ ਨੂੰ ਭਲਾ ਜਾਂ ਕਿਸੇ ਨੂੰ ਮੰਦਾ ਨਹੀਂ ਕਹਿ ਸਕਦੇ, ਕਿਉਂਕਿ ਜੇ ਇੱਕ ਨੂੰ ਭਲਾ ਕਵਾਂਗੇ ਤੇ ਦੂਜੇ ਨੂੰ ਮਾੜਾ ਕਹਿਣਾ ਪੈਂਦਾ, ਜਾਂ ਇੱਕ ਨੂੰ ਮਾੜਾ ਕਹਿ ਲਈਏ ਤੇ ਇਹਦਾ ਮਤਲਬ ਦੂਜਾ ਭਲਾ। ਇਸ ਕਰਕੇ ਕਬੀਰ ਜੀ ਨੇ ਦੋਵੇਂ ਪੱਖ ਹੀ ਛੱਡ ਦਿੱਤੇ ਨੇ, ਕਹਿੰਦੇ ਨਾ ਕਿਸੇ ਨੂੰ ਭਲਾ ਕਹਿੰਦੇ ਆ ਨਾ ਕਿਸੇ ਨੂੰ ਮੰਦਾ ਕਹਿੰਦੇ ਆ। ਇੱਕੋ ਨੂਰ ਤੋਂ ਸਾਰੇ ਜਗਤ ਦੇ ਜੀਵ, ਸਾਰਾ ਸੰਸਾਰ ਉਪਜਿਆ ਹੈ।
ਲੋਗਾ ਧਰਮ ਨਾ ਭੁੱਲੋ ਭਾਏ,
ਭਾਈ ਹੈ ਦੁਨੀਆਂ ਦੇ ਲੋਕੋ, ਭਰਮ ਕਰਕੇ ਨਾ ਭੁੱਲੋ, ਭਰਮ ਚ ਨਾ ਪਵੋ। ਭਰਮ ਜਦੋਂ ਪੈ ਜੇ ਫਿਰ ਭਰਮ ਜਿਹੜਾ ਜੀਵ ਨੂੰ ਭਟਕਾਉਂਦਾ ਭਰਮਾਉਂਦਾ, ਭਰਮ ਹੀ ਪਿਆ ਹੋਇਆ ਨਾ ਹਿੰਦੂਆਂ ਮੁਸਲਮਾਨਾਂ ਦੇ ਹਿਰਦਿਆਂ ਚ, ਕਿ ਅਸੀਂ ਵੱਡੇ ਹਾਂ, ਅਸੀਂ ਵੱਡੇ ਹਾਂ। ਫਿਰਕਾ ਪ੍ਰਸਤੀ ਕਰਕੇ, ਇਸ ਫਿਰਕਾ ਪ੍ਰਸਤੀ ਦੀ ਅੱਗ ਚ ਕਿੰਨੇ ਜੀਵ ਝੁਲਸ ਰਹੇ ਨੇ, ਸੜ ਰਹੇ ਨੇ, ਪਹਿਲਾਂ ਵੀ ਸੜੇ ਹੁਣ ਵੀ ਸੜ ਰਹੇ ਨੇ। ਕਿਤੇ ਨਾ ਕਿਤੇ ਉਪਦਰਵ ਉੱਠਦਾ ਹੀ ਰਹਿੰਦਾ, ਇਸ ਫਿਰਕਾ ਪ੍ਰਸਤੀ ਕਰਕੇ ਉੱਠ ਰਿਹਾ ਨਾ। ਜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਇਹ ਸਾਰੇ ਮੰਨ ਲੈਣ, ਕਬੂਲ ਕਰ ਲੈਣ, ਤੇ ਫਿਰਕਾ ਪ੍ਰਸਤੀ ਦਾ ਭਾਵ ਹੀ ਖਤਮ ਹੋ ਜਾਏ। ਪਰ ਆਉਂਦੇ ਨੇ ਸਤਿਗੁਰਾਂ ਦੀ ਸ਼ਰਨ ਵਿਚ, ਆਖਿਰਕਾਰ ਆਉਣਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਹੀ ਪੈਣਾ ਸਾਰਿਆਂ ਨੂੰ, ਭਾਵੇਂ ਉਹ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ। ਛੁਟਕਾਰਾ ਉਦੋਂ ਹੀ ਹੋਣਾ ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਆਉਣਗੇ। ਨਹੀਂ ਤਾਂ ਫਿਰਕਾ ਪ੍ਰਸਤੀ ਦੀ ਅੱਗ ਔਰੰਗਜ਼ੇਬ ਨੇ ਲਾਈ ਤੇ ਉਹ ਅੱਗ ਕਿੰਨੀ ਜ਼ਿਆਦਾ ਮਚੀ, ਕਿਤਨੇ ਜ਼ਿਆਦਾ ਭਾਂਬੜ ਉਸ ਅੱਗ ਦੇ ਮਚੇ, ਕਿਤਨਿਆਂ ਦੇ ਜਲੇਊ, ਕਿਤਨਿਆਂ ਦੇ ਤਿਲਕ ਧੋ ਦਿੱਤੇ ਗਏ, ਕਿਤਨਿਆਂ ਦੇ ਜਲੇਊ ਤੋੜ ਦਿੱਤੇ ਗਏ। ਤੇ ਜੇ ਕੋਈ ਹਿੰਦੂ ਸਾਮਰਾਜ ਵਿਚ ਅਦਕ ਹੋ ਕੇ ਆਇਆ ਤੇ ਉਹਦੇ ਮੁਸਲਮਾਨਾਂ ਨੂੰ ਨਪੀੜਨ ਦਾ ਯਤਨ ਕੀਤਾ, ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਾਰੇ ਵਿਸ਼ਵ ਤੇ ਸਾਰੇ ਪਾਸੇ ਲਾਗੂ ਕਰ ਦਿੱਤਾ ਜਾਏ ਤੇ ਫਿਰ ਫਿਰਕਾ ਪ੍ਰਸਤੀ ਦੀ ਅੱਗ ਖਤਮ ਹੋ ਸਕਦੀ ਹੈ, ਮਿਟ ਸਕਦੀ ਹੈ। ਮਹਾਰਾਜ ਭਗਤ ਕਬੀਰ ਜੀ ਕਹਿੰਦੇ, ਹੇ ਦੁਨੀਆਂ ਦੇ ਲੋਕੋ, ਭਰਮ ਚ ਨਾ ਭੁੱਲੋ, ਭਰਮ ਦੇ ਵਿਚ ਨਾ ਪਵੋ, ਭਰਮ ਦਾ ਤਿਆਗ ਕਰੋ।
ਖਾਲਕ ਖਲਕ, ਖਲਕ ਮੈਂ ਖਾਲਕ, ਬੋਲੇ ਓ ਸਰਬ ਠਾਏ।
ਉਹ ਜਿਹੜਾ ਖਾਲਕ ਪਰਮੇਸ਼ਰ ਮਾਲਕ ਹੈ ਉਹ ਇਹ ਸਾਰੀ ਖਲਕਤ ਵਿਚ ਵਸਦਾ। ਖਲਕਤ ਕਹਿੰਦੇ ਨੇ ਸ੍ਰਿਸ਼ਟੀ ਨੂੰ, ਤੇ ਖਲਕਤ ਦਾ ਮਾਲਕ ਉਹਨੂੰ ਕਹਿੰਦੇ ਨੇ ਖਾਲਕ। ਉਹ ਖਾਲਕ ਇਸ ਖਲਕਤ ਵਿਚ ਵਸਦਾ ਔਰ ਆਹ ਜਿਹੜੀ ਸਾਰੀ ਖਲਕਤ ਹੈ ਉਸ ਖਾਲਕ ਵਿਚ ਵਸਦੀ ਹੈ। ਦੋਵੇਂ ਇੱਕ ਦੂਜੇ ਨਾਲ ਮਿਲੇ ਹੋਏ ਨੇ, ਜਿਵੇਂ ਤਾਣਾ ਪੇਟਾ ਇੱਕ ਦੂਜੇ ਨਾਲ ਮਿਲਿਆ ਹੁੰਦਾ ਨਾ, ਜੁਲਾਈ ਦਾ ਖੱਡੀ ਦੇ ਉੱਤੇ ਤਾਣਾ ਪੇਟਾ ਹੁੰਦਾ, ਜਿਵੇਂ ਤਾਣਾ ਤੇ ਪੇਟਾ ਇੱਕ ਦੂਜੇ ਨਾਲ ਮਿਲੇ ਹੁੰਦੇ ਨੇ, ਏਦਾਂ ਪਰਮੇਸ਼ਰ ਇਸ ਜਗਤ ਵਿਚ ਮਿਲਿਆ ਹੋਇਆ ਤੇ ਇਹ ਜਗਤ ਪਰਮੇਸ਼ਰ ਵਿਚ ਮਿਲਿਆ ਹੋਇਆ, ਅਕਾਲ ਪੁਰਖ ਵਿਚ ਮਿਲਿਆ ਹੋਇਆ। ਪੂਰ ਰਹੋ ਸਰਬ ਠਾਈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੀਆਂ ਥਾਵਾਂ ਤੇ ਪੂਰਿਆ ਹੋਇਆ। ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਉਹ ਪਰਮੇਸ਼ਰ ਦਾ ਨਿਵਾਸ ਨਹੀਂ। ਹਰ ਜਗ੍ਹਾ ਤੇ ਹਰ ਥਾਂ ਤੇ ਰੋਮ ਰੋਮ ਜ਼ਰੇ ਜ਼ਰੇ ਵਿਚ ਉਹ ਅਕਾਲ ਪੁਰਖ ਪਰਮੇਸ਼ਰ ਵਰਤ ਰਿਹਾ। ਉਹ ਖੁਦਾ, ਉਹ ਅੱਲਾ, ਉਹ ਰਾਮ, ਉਹ ਰਹੀਮ, ਉਹੀ ਸਾਰਿਆਂ ਵਿਚ ਵਰਤ ਰਿਹਾ ਹੈ।
ਰਹਾਉ ਮਾਤੀ ਏਕ ਅਨੇਕ ਪੰਥ ਕਰ ਸਾਜੀ ਸਾਜਨਾਰਾ।
ਉਹ ਮੁਸਲਮਾਨ ਦਾ ਸਰੀਰ ਹੈ ਤੇ ਭਾਵੇਂ ਹਿੰਦੂ ਹੈ, ਬਣਾਇਆ ਇੱਕੋ ਮਿੱਟੀ ਤੋਂ ਪਰਮੇਸ਼ਰ ਨੇ। ਜਿਵੇਂ ਘੁਮਿਆਰ ਘੜੇ ਬਣਾਉਂਦਾ ਨਾ, ਇੱਕੋ ਮਿੱਟੀ ਤੋਂ ਬਣਾਉਂਦਾ, ਇੱਕੋ ਮਿੱਟੀ ਤੋਂ ਬਣਾਏ ਘੜੇ, ਕਿਸੇ ਦੇ ਉੱਤੇ ਬੜੇ ਕੀਮਤੀ ਲਾਲ ਜੜ ਦਿੰਦਾ, ਨਗ ਜੜ ਦਿੰਦਾ ਤੇ ਕਿਸੇ ਨੂੰ ਕਿਹੋ ਜਿਹਾ ਬਣਾ ਦਿੰਦਾ। ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਹ ਲਗਾਈ। ਘੁਮਾਰਾ ਇੱਕ ਜੋ ਮਾਟੀ ਗੁੰਨ ਦੀ ਬਹੁਤ ਬਾਨੀ ਲਾਏ। ਇੱਕੋ ਘੁਮਾਰ ਜਿਹੜਾ ਉਸਕੋ ਮਿੱਟੀ ਤੋਂ ਸਾਰੇ ਘੜੇ ਬਣਾਉਂਦਾ। ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਰੂਪੀ ਘੁਮਿਆਰ ਨੇ ਇੱਕੋ ਪੰਜਾਂ ਤੱਤਾਂ ਦੀ ਮਿੱਟੀ ਲੈ ਕੇ ਪੰਜਾਂ ਤੱਤਾਂ ਤੋਂ ਸਾਰੇ ਜੀਵ ਪੈਦਾ ਕੀਤੇ ਅਨੇਕ ਭਾਂਤ ਕਰਕੇ। ਸਾਜੀ ਸਾਜਣ ਹਾਰ ਹੈ ਇਹ ਸਾਰੀ ਕੁਦਰਤ, ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਉਸ ਸਾਜਣ ਹਾਰ ਪਰਮੇਸ਼ਰ ਨੇ ਸਾਜੀ ਹੈ, ਬਣਾਈ ਹੈ।
ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁਮਾਰੇ।
ਪੋਚ ਦਾ ਅਰਥ ਹੁੰਦਾ ਲਗਾਵ। ਕਹਿੰਦੇ ਘੁਮਿਆਰ ਦਾ ਉਸ ਮਿੱਟੀ ਨਾਲ ਕੋਈ ਲਗਾਵ ਨਹੀਂ, ਜਿਹੜਾ ਮਿੱਟੀ ਉਹ ਬਣਾਉਂਦਾ ਉਸ ਮਿੱਟੀ ਦੇ ਨਾਲ ਉਹਦਾ ਕਿਸੇ ਪ੍ਰਕਾਰ ਦਾ ਕੋਈ ਲਗਾਵ ਨਹੀਂ ਹੈ, ਤੇ ਨਾ ਹੀ ਉਸ ਮਿੱਟੀ ਦਾ ਉਸ ਘੁਮਿਆਰ ਨਾਲ ਕੋਈ ਲਗਾਵ ਹੈ। ਨਾ ਕਛ ਪੋਚ ਮਾਟੀ ਕੇ ਭਾਂਡੇ, ਉਸ ਮਿੱਟੀ ਦੇ ਭਾਂਡੇ ਨਾਲ ਨਾ ਉਹਦਾ ਕੋਈ ਪੋਚ ਲਗਾਵ ਹੈ, ਨਾ ਕਛ ਪੋਚ ਕੁਮਾਰ ਹੈ, ਤੇ ਨਾ ਹੀ ਉਸ ਮਿੱਟੀ ਦਾ ਉਸ ਘੁਮਿਆਰ ਨਾਲ ਕਿਸੇ ਪ੍ਰਕਾਰ ਦਾ ਕੋਈ ਲਗਾਵ ਹੈ।
ਸਭ ਮੈਂ ਸੱਚਾ ਇੱਕੋ ਸੋਈ,
ਸਾਰਿਆਂ ਵਿਚ ਇੱਕੋ ਸੱਚਾ ਪਰਮਾਤਮਾ ਹੀ ਸੋਈ ਸੁਭਾਏ ਮਾਨ ਹੈ। ਸੋਈ ਦਾ ਅਰਥ ਹੈ ਸੁਭਾਏ ਮਾਨ, ਸੋਭਨੀਕ, ਸਾਰਿਆਂ ਵਿਚੋਂ ਇੱਕੋ ਅਕਾਲ ਪੁਰਖ ਪਰਮੇਸ਼ਰ ਹੀ ਸੋਭਨੀਕ ਹੈ।
ਇਸ ਕਾ ਕੀਆ ਸਭ ਕਛ ਹੋਏ,
ਇਹਦਾ ਕੀਆ ਸਭ ਕੁਝ ਹੋ ਰਿਹਾ, ਉਸੇ ਦੇ ਕੀਤਿਆਂ ਸਭ ਕੁਝ ਵਰਤ ਰਿਹਾ, ਉਹਦੇ ਤੋਂ ਬਿਨਾਂ ਕੋਈ ਦੂਜਾ ਕਰਤਾ ਹੈ ਹੀ ਨਹੀਂ। ਉਹੀ ਕਰਤਾ ਹੈ ਸਾਰੇ ਸੰਸਾਰ ਦਾ, ਸਾਰੀ ਸ੍ਰਿਸ਼ਟੀ ਦਾ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਉਹਨੂੰ ਭਾਵੇਂ ਕੋਈ ਰਾਮ ਕਹੇ ਤੇ ਭਾਵੇਂ ਕੋਈ ਖੁਦਾ ਕਹੇ। ਇਹ ਗੱਲ ਗੁਰੂ ਅਰਜਨ ਸਾਹਿਬ ਨੇ ਵੀ ਬਾਦਸ਼ਾਹ ਨੂੰ ਕਹੀ ਸੀ ਲਾਹੌਰ ਤੇ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ। ਪਰ ਇਹ ਜਾਣਨਾ ਚਾਹੁੰਦਾ ਸੀ ਬਾਦਸ਼ਾਹ ਕਿ ਇਹਨਾਂ ਅੰਦਰ ਵੀ ਉਹੀ ਮੱਤ ਹੈ ਜਾਂ ਬਦਲ ਗਿਆ, ਇਹਨਾਂ ਅੰਦਰ ਕੋਈ ਫਰਕ ਪੈ ਗਿਆ। ਇਸ ਕਰਕੇ ਇਹਨੇ ਦੁਬਾਰਾ ਇਹ ਸਵਾਲ ਕੀਤਾ ਸੀ ਬਾਦਸ਼ਾਹ ਨੇ। ਸਾਹਿਬ ਸੱਚੇ ਪਾਤਸ਼ਾਹ ਜਵਾਬ ਦੇ ਰਹੇ ਨੇ, ਮੱਤ ਤਾਂ ਉਹੀ ਹੈ ਕਿਉਂਕਿ ਜੋਤ ਹੈ, ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਰੀਰ ਬਦਲਿਆ, ਜੋਤ ਵੀ ਉਹੀ ਹੈ, ਜੁਗਤੀ ਵੀ ਉਹੀ ਹੈ, ਉਹ ਨਹੀਂ ਬਦਲੀ ਅੰਦਰੋਂ, ਉਸੇ ਤਰ੍ਹਾਂ ਹੀ ਚੱਲਦੀ ਆ ਰਹੀ। ਉਹ ਦਸਾਂ ਜਾਮਿਆਂ ਚ ਇੱਕੋ ਵਰਤੀ ਹੈ ਤੇ ਗਿਆਰਵੇਂ ਜਾਮੇ ਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚ ਵੀ ਉਸੇ ਤਰ੍ਹਾਂ ਹੀ ਵਰਤ ਰਹੀ ਹੈ, ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਸਾਰਿਆਂ ਵਿਚ ਵਰਤ ਰਿਹਾ ਹੈ।
ਹੁਕਮ ਪਛਾਣੈ ਸੋ ਇੱਕੋ ਜਾਣੈ ਬੰਦਾ ਕਈਆ ਸੋਏ,
ਉਸੇ ਦਾ ਕੀਤਾ ਸਭ ਕੁਝ ਹੋ ਰਿਹਾ, ਉਹਦੇ ਹੁਕਮ ਨੂੰ ਜੇ ਕੋਈ ਪਛਾਣ ਲਵੇ। ਹੁਕਮ ਪਛਾਣੈ ਸੋ ਇੱਕੋ ਜਾਣੈ, ਜਿਹੜਾ ਉਹਦੇ ਹੁਕਮ ਨੂੰ ਪਛਾਣ ਲਵੇ ਉਹ ਇੱਕ ਪਰਮੇਸ਼ਰ ਦੇ ਸਵਰੂਪ ਨੂੰ ਜਾਣ ਲੈਂਦਾ, ਜਿਹੜਾ ਇੱਕ ਨੂੰ ਜਾਣ ਲੈਂਦਾ ਉਹੀ ਬੰਦਾ ਹੈ। ਉਹੀ ਬੰਦਾ ਹੈ, ਬੰਦਾ ਕਹੀਏ ਸੋਈ, ਉਹੀ ਅਸਲ ਵਿੱਚ ਬੰਦਾ ਹੈ ਜਿਹੜਾ ਇੱਕ ਨੂੰ ਜਾਣ ਲਵੇ, ਇੱਕ ਨੂੰ ਪਹਿਚਾਣ ਲਵੇ।
ਅਲਹੋ ਅਲਕ ਨਾ ਜਾਈ ਲਖਿਆ, ਗੁਰ ਗੁਰ ਦੀ ਨਾ ਮਿਠਾ।
ਅਲਖ ਨਹੀਂ ਜਾਇਆ, ਨਹੀਂ ਲਖਿਆ ਨਹੀਂ ਜਾ ਸਕਦਾ, ਮੇਰੇ ਗੁਰੂ ਨੇ ਕਿਰਪਾ ਕਰਕੇ ਉਸਦਾ ਗਿਆਨ ਜਿਹੜਾ ਗੁੜ ਸਮਾਨ ਮਿੱਠਾ ਹੈ, ਉਹ ਮਿੱਠਾ ਗਿਆਨ ਮੇਰੇ ਗੁਰੂ ਨੇ ਕਿਰਪਾ ਕਰਕੇ ਦਿੱਤਾ ਹੈ।
ਕਹੇ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡਿਠਾ।
ਮੇਰੇ ਅੰਦਰੋਂ ਤਾਂ ਸ਼ੰਕਾ ਨਸ ਗਈ ਹੈ, ਮੈਨੂੰ ਕੋਈ ਹਿੰਦੂ ਕੋਈ ਮੁਸਲਮਾਨ ਵੱਖੋ ਵੱਖਰੇ ਨਜ਼ਰ ਦੇ ਆਉਂਦੇ, ਮੈਨੂੰ ਤਾਂ ਮੇਰੇ ਨਿਰੰਜਨ ਪਰਮੇਸ਼ਰ ਹੀ ਸਾਰਿਆਂ ਵਿੱਚ ਨਜ਼ਰ ਆਉਂਦਾ। ਅਕਲ ਨਿਰੰਜਨ ਡਿਠਾ, ਉਹ ਸਰਬ ਨਿਰੰਜਨ ਡਿਠਾ ਜਿਹੜਾ ਸਾਰਿਆਂ ਵਿੱਚ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਪ੍ਰਮਾਤਮਾ ਹੈ, ਮੈਂ ਤਾਂ ਸਿਰਫ ਉਸੇ ਨੂੰ ਵੇਖਦਾ। ਕਬੀਰ ਜੀ ਕਹਿੰਦੇ ਮੇਰੇ ਮਨ ਦੀ ਸ਼ੰਕਾ ਨਸ ਗਈ ਹੈ। ਇਹ ਸ਼ਬਦ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਚਾਰਨ ਕੀਤਾ ਬਾਦਸ਼ਾਹ ਦੇ ਕੋਲ ਬੈਠੇ ਆ।
ਕਿਉਂ ਪਈ ਵਹਿਰ ਬਣਾਓ ਇੱਕ ਸਮ ਬਣਿਓ
ਜੀ, ਕਹਿੰਦੇ ਬਾਦਸ਼ਾਹ ਫਰਕ ਤਾਂ ਰੱਖਿਆ ਹੀ ਨਹੀਂ, ਬਣਾਉਣ ਵਾਲੇ ਨੇ ਬੰਦਿਆਂ ਨੇ ਫਰਕ ਪਾਇਆ। ਪਰਮੇਸ਼ਰ ਨੇ ਤਾਂ ਬਾਹਰ ਦਾ ਬਣਾਵਟ ਸਰੀਰ ਦੀ, ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ, ਸਾਰਿਆਂ ਦੀ ਇੱਕੋ ਸਮ ਇੱਕੋ ਜੀ ਬਣਾਈ ਹੈ।
ਅੰਤਰ ਬ੍ਰਹਮ ਇੱਕ ਹੀ ਭਨਿਓ,
ਵੀ ਇੱਕੋ ਬ੍ਰਹਮ ਹੈ, ਅੰਦਰ ਵੀ ਦੋ ਤਿੰਨ ਚਾਰ ਨਹੀਂ, ਵੱਖੋ ਵੱਖਰੇ ਨਹੀਂ ਹਨ ਪਰਮੇਸ਼ਰ ਦੇ ਸਰੂਪ, ਅੰਦਰ ਵੀ ਇੱਕੋ ਬ੍ਰਹਮ ਪਰਮੇਸ਼ਰ ਹੀ ਸਾਰਿਆਂ ਵਿੱਚ ਕਿਹਾ ਹੈ।
ਜੋ ਨਰ ਚਾਹੇ ਆਪਣੀ ਕਲਿਆਣਾ, ਚੱਜ ਦਾਵੇ ਕੋ ਭੱਜ ਭਗਵਾਨਾ।
ਮਹਾਰਾਜ ਜੀ ਕਹਿੰਦੇ ਜਿਹੜਾ ਬੰਦਾ, ਜਿਹੜਾ ਨਰ ਆਪਣੀ ਕਲਿਆਣ ਚਾਹੁੰਦਾ, ਉਹ ਦਾਵੇ ਛੱਡ ਕੇ ਭਗਵਾਨ ਦਾ ਭਜਨ ਕਰੇ। ਉਹ ਦਾਵਾ ਨਾ ਕਰੇ ਕਿ ਮੈਂ ਹਿੰਦੂ ਤੇ ਮੈਂ ਚੰਗਾ, ਜੇ ਮੈਂ ਮੁਸਲਮਾਨ ਤੇ ਮੈਂ ਚੰਗਾ। ਮਹਾਰਾਜ ਕਹਿੰਦੇ ਦਾਵਾ ਛੱਡ ਕੇ ਭਜਨ ਕਰੇ, ਪਰਮੇਸ਼ਰ ਦਾ ਭਜਨ ਕਰੇ। ਜੇ ਮੁਕਤੀ ਚਾਹੁੰਦਾ ਤੇ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਮਹਾਰਾਜ ਕਹਿੰਦੇ ਭਜਨ ਕਰ, ਪਰਮੇਸ਼ਰ ਦੇ ਭਜਨ ਕੀਤਿਆਂ ਮੁਕਤੀ ਹੋ ਸਕਦੀ ਹੈ।
ਮਨੁੱਖ ਜਨਮ ਅਮੋਲਕ ਰਤਨ,
ਮਨੁੱਖਾ ਜਨਮ ਹੈ ਅਮੋਲਕ ਰਤਨ ਹੈ, ਬੜਾ ਕੀਮਤੀ ਰਤਨ ਹੈ, ਇਹਦਾ ਕੋਈ ਮੁੱਲ ਨਹੀਂ।
ਦੁਰਲਭ ਪ੍ਰਾਪਤ ਹੋਏ ਬੜ ਯਤਨ,
ਮਨੁੱਖਾ ਯਤਨ ਰੂਪ ਮਨੁੱਖਾ ਜਨਮ ਰੂਪੀ ਜਿਹੜਾ ਕੀਮਤੀ ਰਤਨ ਹੈ ਇਹ ਬੜਾ ਦੁਰਲਭ ਹੈ। ਦੁਰਲਭ ਜੋ ਦੁਬਾਰਾ ਨਾ ਲੱਭੇ, ਦੁਬਾਰਾ ਨਾ ਮਿਲੇ, ਐਸਾ ਦੁਰਲਭ ਜਨਮ ਬੜੇ ਭਾਰੀ ਯਤਨਾਂ ਤੋਂ ਬਾਅਦ, ਕਈ ਜਨਮਾਂ ਦੀ ਤਪੱਸਿਆ ਤੋਂ, ਚੰਗੇ ਕਰਮਾਂ ਤੋਂ ਬਾਅਦ ਇਹ ਮਾਨਵੀ ਸਰੀਰ ਪ੍ਰਾਪਤ ਹੋਇਆ ਹੈ।
ਵਿਸ਼ਿਆਂ ਨਾ ਬਿਲਸਨ ਬੰਧਨ ਦਾਵੇ,
ਬੰਦਾ ਕੀ ਕਰਦਾ, ਵਿਸ਼ੇ ਵਿਕਾਰਾਂ ਵਿੱਚ ਬਿਲਸਦਾ ਹੋਇਆ, ਵਿਚਰਦਾ ਹੋਇਆ, ਜਾਂ ਦਾਵਾਕਾਰੀ ਦੇ ਬੰਧਨਾਂ ਵਿੱਚ ਹੀ ਬੰਨਿਆ ਹੋਇਆ।
ਇੱਕ ਬਿਰਾਤਕਾ ਬਦਲੇ ਜਾਵੇ,
ਕੀਮਤੀ ਮਨੁੱਖਾ ਜਨਮ ਜੋ ਰਤਨਾ ਤੋਂ ਵੀ ਕੀਮਤੀ ਹੈ, ਇਹ ਬਾਦਸ਼ਾਹ ਇਹ ਬੰਦਾ ਇਹੋ ਜਿਹਾ ਅਣਜਾਣ ਹੈ, ਵਿਸ਼ੇ ਵਿਕਾਰਾਂ ਚ ਜਾਂ ਦਾਵੇਕਾਰੀ ਦੇ ਬੰਧਨ ਵਿੱਚ ਹੀ ਬੰਨਿਆ ਹੋਇਆ, ਇੱਕ ਕੌਡੀ ਦੇ ਭਾਅ ਆਪਣੇ ਜਨਮ ਨੂੰ ਵਿਅਰਥ ਗਵਾ ਦਿੰਦਾ ਹੈ। ਇੱਕ ਬਿਰਾਟਕਾ ਇੱਕ ਕੌਡੀ ਦੇ ਸਮਾਨ ਆਪਣੇ ਸਰੀਰ ਨੂੰ ਅਜਾਈ ਗਵਾ ਦਿੰਦਾ ਹੈ।
ਜੇ ਲਾਗੇ ਸਿਮਰਨ ਸਤਨਾਮ, ਸੀਲਾ ਲੈ ਗਏ ਨਿਜ ਧਾਮ।
ਬਾਦਸ਼ਾਹ ਜਿਹੜੇ ਸੱਚੇ ਨਾਮ ਦਾ ਸਿਮਰਨ ਕਰਨ ਲੱਗ ਪਏ, ਸੱਚੇ ਨਾਮ ਨੂੰ ਸਿਮਰਨ ਲੱਗ ਪਏ, ਉਹ ਆਪਣੇ ਘਰ ਦੇ ਵਿੱਚ ਲਾਹਾ ਲੈ ਕੇ ਮੁੜੇ ਨੇ। ਲਾਹਾ ਉਹ ਆਪਣੇ ਘਰ ਚ ਭਜਨ ਬੰਦਗੀ ਦਾ ਲਾਹਾ ਲੈ ਕੇ, ਲਾਭ ਲੈ ਕੇ ਘਰ ਵਾਪਸ ਮੁੜੇ ਨੇ। ਉਹ ਜਨਮ ਹਾਰ ਕੇ ਨਹੀਂ, ਆਪਣੇ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਗਏ ਹਨ।
ਜਿਸ ਕੇ ਛੁੱਟ ਜਾਏ ਭਰਮ ਉਰਕਾ,
ਹਿਰਦੇ ਦੇ ਵਿੱਚੋਂ ਭਰਮ ਛੁੱਟ ਜਾਏ, ਜਿਹਦੇ ਹਿਰਦੇ ਵਿੱਚੋਂ ਇਹ ਭਰਮ ਤੇ ਤਰਕ ਨਿਕਲ ਜਾਏ।
ਜਿਸ ਕੋ ਕਿਆ ਹਿੰਦੂ ਕਿਆ ਤੁਰਕਾ,
ਤੇ ਕੀ ਹਿੰਦੂ ਤੇ ਕੀ ਮੁਸਲਮਾਨ, ਉਹਨੂੰ ਤਾਂ ਸਾਰੇ ਕੁਝ ਨਜ਼ਰ ਆਉਂਦੇ। ਕਬੀਰ ਜੀ ਦੇ ਅੰਦਰੋਂ ਸ਼ੰਕਾ ਮਿਟ ਗਈ, ਉਹ ਕਹਿੰਦੇ ਮੈਨੂੰ ਤਾਂ ਸਾਰਿਆਂ ਚ ਰੱਬ ਹੀ ਦਿਸਦਾ, ਉਹਨੂੰ ਹਿੰਦੂ ਜਾਂ ਮੁਸਲਮਾਨ ਵੱਖੋ ਵੱਖਰੇ ਨਜ਼ਰ ਨਹੀਂ ਆਉਂਦੇ, ਉਹਦੇ ਵਾਸਤੇ ਕੀ ਹਿੰਦੂ ਤੇ ਕੀ ਮੁਸਲਮਾਨ, ਜਿਹਦੇ ਅੰਦਰੋਂ ਭਰਮ ਨਿਕਲ ਜਾਏ।
ਸਭ ਮੈਂ ਪੂਰਨ ਇੱਕ ਪਛਾਣੈ।
ਸਾਰਿਆਂ ਵਿੱਚ ਇੱਕ ਪੂਰਨ ਪਰਮੇਸ਼ਰ ਨੂੰ ਹੀ ਪਛਾਣਦੇ ਨੇ ਕਿ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਵਰਤ ਰਿਹਾ।
ਯਥਾ ਗਗਨ ਵਿਆਪਕ ਜਗ ਜਾਣੈ,
ਜਿਵੇਂ ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ ਨਾ, ਆਕਾਸ਼ ਖੁੱਲੀ ਥਾਂ ਹਰ ਜਗ੍ਹਾ ਤੇ ਹੈ, ਇਹ ਆਕਾਸ਼ ਗਗਨ ਜਿਵੇਂ ਸਾਰਿਆਂ ਵਿੱਚ ਵਿਆਪਕ ਹੈ, ਏਦਾਂ ਉਹ ਪਰਮੇਸ਼ਰ ਨੂੰ ਵਿਆਪਕ ਜਾਣਦੇ ਨੇ।
ਸੱਤਾ ਚੇਤਨ ਕੀ ਸਭ ਪਾਏ,
ਸੰਸਾਰ ਦੇ ਜਿਤਨੇ ਜੀਵ ਸ੍ਰਿਸ਼ਟੀ ਕੁਦਰਤ ਹੈ, ਇਹ ਚੇਤਨ ਸੱਤਾ ਪਰਮੇਸ਼ਰ ਦੀ ਇਹਨਾਂ ਨੇ ਪ੍ਰਾਪਤ ਕੀਤੀ ਹੈ।
ਇੱਕ ਸਮੇਂ ਸਭ ਪਰੈ ਲਖਾਏ,
ਪਰਮੇਸ਼ਰ ਦੀ ਸੱਤਾ ਜੋਤ ਸਾਰਿਆਂ ਵਿੱਚ ਇੱਕੋ ਸਾਮੀ ਵਿਆਪਕ ਹੈ। ਜਿਵੇਂ ਜਮਾਨ ਕੇ ਵਿਖਾਏ, ਗੁਰੂ ਕਲਗੀਧਰ ਦੇ ਵੀ ਬਚਨ ਨੇ, ਜਿਵੇਂ ਜਮਾਨ ਕੇ ਵਿਖਾਏ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ। ਸਾਰਿਆਂ ਵਿੱਚ ਇੱਕੋ ਜਿਹੀ ਸਮਾਨ ਇੱਕੋ ਜਿਹੀ ਜੋਤ ਸਾਰਿਆਂ ਚ ਵਰਤਦੀ ਹੈ, ਕਿਸੇ ਚ ਵੱਧ ਘੱਟ ਨਹੀਂ ਹੈ, ਇੱਕ ਸਮਾਨ ਸਾਰਿਆਂ ਵਿੱਚ ਸੱਤਾ ਵਿਆਪਕ ਹੈ।
ਜਿਨ੍ਹਾਂ ਦੇ ਹੰਤਾ ਦੀ ਧਾਰੇ,
ਆ ਬਾਦਸ਼ਾਹ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ, ਸਿਰਫ ਸਰੀਰ ਨਾਲ, ਜਿਨ੍ਹਾਂ ਨੇ ਆਪਣੇ ਅੰਦਰ ਸਰੀਰ ਦੀ ਹੰਗਤਾ ਪੱਕੀ ਕਰਕੇ ਧਾਰਨ ਕੀਤੀ ਹੋਈ ਹੈ,
ਤੇ ਦਾਵੇ ਬੰਦੇ ਭਰਮ ਭਾਰੇ,
ਦਾਵੇ ਬੰਨਦੇ ਰਹਿ ਜਾਂਦੇ ਨੇ, ਅਸੀਂ ਮੁਸਲਮਾਨ, ਅਸੀਂ ਹਿੰਦੂ, ਅਸੀਂ ਆਹ ਧਰਮ ਦੇ ਧਾਰਨੀ, ਅਸੀਂ ਆਹ ਧਰਮ ਦੇ ਧਾਰਨੀ, ਉਹ ਦਾਵੇ ਕਰਦੇ ਹੀ ਆਪਣਾ ਜਨਮ ਭਰਮ ਦੇ ਵਿੱਚ ਹੀ ਬਤੀਤ ਕਰ ਦਿੰਦੇ ਨੇ।
ਹਲਤ ਨਹੀਂ ਸੁੱਖ ਪਲਤ ਨਾ ਧੋਏ,
ਕਹਿੰਦੇ ਨਾ ਉਹਨਾਂ ਨੂੰ ਇਸ ਲੋਕ ਚ ਸੁੱਖ ਮਿਲਦਾ ਹੈ ਤੇ ਨਾ ਹੀ ਅੱਗੇ ਪਰਲੋਕ ਚ ਥਾਂ ਮਿਲਦੀ ਹੈ। ਹਾਲਤ ਵੀ ਉਹਨਾਂ ਦਾ ਗਿਆ ਤੇ ਪਲਤ ਵੀ ਗਿਆ, ਲੋਕ ਪਰਲੋਕ ਵਿੱਚ ਉਹਨਾਂ ਨੂੰ ਸੁੱਖ ਨਹੀਂ ਮਿਲਦਾ।
ਪ੍ਰਭ ਤੇ ਸਦਾ ਦੁਆਗਣ ਸੋਏ,
ਪਰਮੇਸ਼ਰ ਤੋਂ ਸਦਾ ਦੁਆਗਣ ਹੀ ਰਹਿੰਦੇ ਹਨ, ਮਾੜੇ ਭਾਗਾਂ ਵਾਲੇ ਹੀ ਰਹਿੰਦੇ ਹਨ।
ਮੈਂ ਤਨ ਹੰਤਾ ਹੋਤ ਨਾ ਦਾਵੇ,
ਅੰਦਰ ਤਨ ਹੰਤਾ ਨਹੀਂ, ਸਰੀਰ ਦੀ ਹੰਗਤਾ ਜਿਨ੍ਹਾਂ ਨੇ ਤਿਆਗ ਦਿੱਤੀ ਹੈ, ਸਰੀਰ ਦੀ ਹਉਮੈ ਜਿਨ੍ਹਾਂ ਨੇ ਤਿਆਗ ਦਿੱਤੀ ਹੈ, ਉਹਨਾਂ ਅੰਦਰ ਦਾਵਾ ਵੀ ਨਹੀਂ ਰਹਿੰਦਾ। ਉਹ ਕਹਿੰਦੇ ਦਾਵਾ ਕਾਹਦਾ ਕਰਨਾ, ਸਰੀਰ ਤਾਂ ਹੈ ਹੀ ਨਹੀਂ। ਭਗਤ ਜੀ ਨੇ ਤਾਂ ਹੀ ਕਿਹਾ ਨਾ, ਦਾਵਾ ਦਾਜਨ ਹੋਤ ਹੈ, ਜਿਹੜੇ ਦਾਵਾ ਕਰਨ ਵਾਲੇ ਨੇ ਉਹ ਸੜਦੇ ਹੀ ਰਹਿੰਦੇ ਨੇ, ਤੇ ਜਿਨ੍ਹਾਂ ਦੇ ਅੰਦਰੋਂ ਤਨ ਹੰਤਾ ਖਤਮ ਹੋ ਜਾਏ, ਉਹਨਾਂ ਅੰਦਰੋਂ ਦਾਵੇ ਦੀ ਬਿਰਤੀ ਮੁੱਕ ਜਾਂਦੀ, ਉਹ ਕੋਈ ਦਾਵਾ ਨਹੀਂ ਕਰਦੇ।
ਤਨ ਬਿਨ ਆਪਣਾ ਰੂਪ ਲੱਖ ਪਾਵੇ,
ਸਰੀਰ ਤੋਂ ਬਿਨਾਂ ਆਪਣਾ ਜਿਹੜਾ ਸਰੂਪ ਹੈ ਉਹਨੂੰ ਜਾਣਦੇ ਨੇ, ਉਹੀ ਸਾਰਿਆਂ ਵਿੱਚ ਰਮਿਆ ਹੋਇਆ, ਉਹ ਰੂਪ ਸਾਡੇ ਅੰਦਰ ਹੈ, ਉਹ ਸਾਰੇ ਸਰੀਰਾਂ ਦੇ ਵਿੱਚ ਹੈ। ਤਨ ਤੋਂ ਇਲਾਵਾ ਜਿਹੜਾ ਸਵਰੂਪ ਹੈ ਨਾ, ਉਹਨੂੰ ਉਹ ਆਪਣਾ ਸਵਰੂਪ ਜਾਣਦੇ ਨੇ।
ਹਲਤ ਮਾ ਸੁਖ ਪਲਤ ਆਨੰਦੇ,
ਇਹੋ ਜਿਹੜੇ ਸਿੱਖ ਨੇ, ਇਹੋ ਜਿਹੜੇ ਜੀਵ ਨੇ ਭਾਈ, ਉਹ ਇਸ ਲੋਕ ਵਿੱਚ ਵੀ ਸੁਖੀ ਤੇ ਅੱਗੇ ਪਰਲੋਕ ਵਿੱਚ ਵੀ ਸੁਖੀ। ਉਹਨਾਂ ਦਾ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਾਂਜੀ,
ਸੋ ਪ੍ਰਭ ਪਤੀ ਕੀ ਕਿਰਿਆ ਬਿਲੰਬੇ,
ਉਹਦੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ, ਉਹ ਆਪਣੇ ਪਤੀ ਪਰਮੇਸ਼ਰ ਦੀਆਂ ਪਿਆਰੀਆਂ ਬਣ ਜਾਂਦੀਆਂ ਨੇ, ਉਹ ਅਕਾਲ ਪੁਰਖ ਪਰਮੇਸ਼ਰ ਦੀਆਂ ਪਿਆਰੀਆਂ ਬਣ ਜਾਂਦੀਆਂ ਹਨ।
ਟੁੱਟਬੋ ਨਾ ਜਾਣੈ ਨਰ ਅੰਦਾ,
ਉਹਨੂੰ ਛੁੱਟਣ ਦੀ ਵਿਧੀ ਤਾਂ ਪਤਾ ਨਹੀਂ, ਫਸਣ ਕੀ ਵਿਧ ਸਭ ਕੁਝ ਜਾਣੈ, ਆਪਣੇ ਆਪ ਨੂੰ ਫਸਾਉਣ ਦੀ ਵਿਧੀ ਸਾਰਿਆਂ ਨੂੰ ਪਤਾ ਹੈ, ਪਰ ਛੁੱਟਣਾ ਕਿਵੇਂ ਆਏ ਕਿਸੇ ਨੂੰ ਨਹੀਂ ਪਤਾ। ਇਹ ਜੀਵ ਜਿਹੜਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਦਸ਼ਾਹ, ਛੁੱਟਣ ਦਾ ਇਹਨੂੰ ਨਹੀਂ ਪਤਾ ਕਿ ਮੈਂ ਛੁੱਟਣਾ ਕਿਵੇਂ ਆ, ਮੁਕਤ ਕਿਵੇਂ ਹੋਣਾ, ਉਹ ਇਸ ਅੰਨੇ ਨਰ ਨੂੰ ਨਹੀਂ ਪਤਾ।
ਦਾਵੇ ਬੰਧਨ ਤੇ ਲੈ ਬੰਦਾ,
ਦਾਵੇ ਬੰਨਦਾ ਹੈ ਕਿ ਮੈਂ ਮੁਸਲਮਾਨ, ਮੈਂ ਹਿੰਦੂ, ਮੈਂ ਯਹੂਦੀ, ਮੈਂ ਈਸਾਈ, ਮੈਂ ਪਾਰਸੀ, ਏਦਾਂ ਦੇ ਦਾਵੇ ਬੰਨਦਾ ਤੇ ਇਸ ਦਾਵੇ ਚ ਬੰਨਿਆ ਹੋਇਆ ਫਿਰ ਆਪਣੇ ਆਪ ਨੂੰ ਬੰਧਨ ਚ ਪਾ ਲੈਂਦਾ, ਹੋਰ ਬੰਧਨ ਚ ਪਾ ਕੇ ਜਕੜ ਲੈਂਦਾ ਹੈ।
ਤਨ ਹੰਤਾ ਤੋਂ ਬਿਨਾਂ ਵਿਸਾਰੇ,
ਬੰਧਨ ਜਿਹੜਾ ਇਹ ਜਦੋਂ ਤੱਕ ਸਰੀਰ ਦੀ ਹੰਗਤਾ ਨਹੀਂ ਛੱਡਦਾ, ਸਰੀਰ ਦੀ ਹੰਤਾ ਨੂੰ ਜਦੋਂ ਤੱਕ ਆਪਣੇ ਅੰਦਰੋਂ ਨਹੀਂ ਵਿਸਾਰਦਾ।
ਮੈਂ ਪ੍ਰਭ ਪਾਈ ਅਪਰ ਅਪਾਰੇ,
ਉਹ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਜਦੋਂ ਤੱਕ ਇਹ ਦਾਵਾ ਨਹੀਂ ਛੱਡਦਾ, ਤਨ ਅੰਤਾ ਨਹੀਂ ਛੱਡਦਾ, ਉਦੋਂ ਤੱਕ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ।
ਤੇ ਸੁਣੋ ਸ਼ਾਤਨ ਮਾਨ,
ਇਹ ਬਾਦਸ਼ਾਹ ਸੁਣੋ ਆਪਣੇ ਮਨ ਚ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਓ,
ਇਸ ਤੇ ਤਿਆਗਣ ਤੇ ਦੁੱਖ ਹਾਨ,
ਇਹਨੂੰ ਤਿਆਗਣ ਨਾਲ ਤੁਹਾਨੂੰ ਦੁੱਖ ਹੀ ਦੁੱਖ ਪ੍ਰਾਪਤ, ਇਹਨੂੰ ਤਿਆਗੋਗੇ ਤਾਂ ਦੁੱਖਾਂ ਦਾ ਨਾਸ਼ ਹੋਵੇਗਾ, ਇਹ ਦਾਵਾ ਤੈਨੂੰ ਵੀ ਛੱਡਣਾ ਪੈਣਾ ਬਾਦਸ਼ਾਹ ਕਿ ਹਿੰਦੂ ਹੈ ਮੁਸਲਮਾਨ ਹੈ। ਇਹਦਾ ਦਾ ਦਾਵਾ ਛੱਡੋਗੇ ਤਾਂ ਤੁਹਾਡੇ ਸਾਰੇ ਦੁੱਖਾਂ ਦਾ ਨਾਸ਼ ਹੋਵੇਗਾ, ਤਾਂ ਦੁੱਖਾਂ ਦੀ ਨਿਵਿਰਤੀ ਹੋਵੇਗੀ।
ਜਬ ਤਨ ਹੰਤਾ ਭਈ ਬਿਨਾਸ਼,
ਤਨ ਹੰਤਾ ਹੀ ਬਿਨਸ ਗਈ, ਸਰੀਰ ਦੇ ਹੰਗਤਾ ਜਦੋਂ ਬਿਨਾਸ਼ ਕਰ ਦਿੱਤੀ।
ਜਬ ਦਾਵੇ ਬੰਧਨ ਕਿਤ ਆਸ,
ਦਾਵੇ ਬੰਨਣ ਦੀ ਆਸ ਰਹਿੰਦੀ ਨਹੀਂ, ਫਿਰ ਦਾਵਾ ਰਹਿ ਹੀ ਨਹੀਂ ਜਾਂਦਾ, ਫਿਰ ਸਾਰੇ ਦਾਵੇ ਮੁੱਕ ਜਾਂਦੇ ਨੇ, ਸਾਰੇ ਦਾਵੇ ਕੱਟੇ ਜਾਂਦੇ ਹਨ।
ਸੁਣ ਹਜ਼ਰਤ ਨੇ ਹਿਰਦੇ ਵਿਚਾਰਾ, ਨਯੋ ਬੇਸ ਇੱਕ ਬਾਹਰ ਧਾਰਾ।
ਐਵੇਂ ਪਾਤਸ਼ਾਹ ਦੇ ਬਚਨ ਜਦੋਂ ਬਾਦਸ਼ਾਹ ਨੇ ਸੁਣੇ, ਸੁਣ ਕੇ ਆਪਣੇ ਮਨ ਚ ਵਿਚਾਰ ਕਰਦਾ ਬਾਦਸ਼ਾਹ ਕਿ ਇਨ੍ਹਾਂ ਨੇ ਸਿਰਫ ਬਾਹਰ ਹੀ ਇੱਕ ਨਵਾਂ ਵੇਸ ਧਾਰਨ ਕੀਤਾ, ਅੰਦਰੋਂ ਨਹੀਂ ਬਦਲੇ, ਅੰਦਰੋਂ ਉਹੀ ਨੇ ਜੋ ਗੁਰੂ ਅਰਜਨ ਸਾਹਿਬ ਸੀ ਜਾਂ ਗੁਰੂ ਰਾਮਦਾਸ ਜੀ ਸਨ। ਸਿਰਫ ਬਾਹਰਲਾ ਵੇਸ ਇਨ੍ਹਾਂ ਨੇ ਇੱਕ ਨਵਾਂ ਧਾਰਨ
ਕੀਤਾ।
ਅੰਦਰ ਦੀ ਮਤ ਹੈ ਉਹ ਪਹਿਲੇ ਗੁਰੂਆਂ ਦੇ ਸਮਾਨ ਉਸੇ ਤਰ੍ਹਾਂ ਹੀ ਹੈ, ਉਹਦੇ ਚ ਫਰਕ ਨਹੀਂ ਪਿਆ, ਉਹ ਨੀ ਨਵੀਂ ਧਾਰੀ। ਅੰਦਰਲੀ ਮਤ ਉਹੀ ਹੈ, ਅੰਦਰਲੀ ਜੁਗਤ ਉਹੀ ਹੈ, ਅੰਦਰਲੀ ਜੋਤ ਵੀ ਉਹੀ ਹੈ।
ਨਿਸ਼ਚਾ ਇਹ ਰੀਤ ਹੀ ਚਿੱਤ
ਉਹਦਾ ਨਿਸ਼ਚਾ ਹੈ ਇਨ੍ਹਾਂ ਦੇ ਹਿਰਦੇ ਵਿਚ, ਉਹੀ ਇੱਕ ਦੀ ਰੀਤ ਇਨ੍ਹਾਂ ਦੇ ਹਿਰਦੇ ਚ ਬਣੀ ਹੋਈ ਹੈ।
ਧੰਨ ਪੀਰ ਜੀ ਬਾਕ ਬਖਾਨਾ, ਸ੍ਰੀ ਨਾਨਕ ਕੋ ਤੁਮ ਰੂਪ ਛਾਨਾ।
ਕਹਿਣ ਲੱਗਾ ਪੀਰ ਜੀ ਧੰਨ ਹੋ, ਧੰਨ ਹੋ, ਧੰਨ ਹੋ ਤੁਸੀਂ, ਮੈਨੂੰ ਇਸ ਗੱਲ ਦਾ ਨਿਸ਼ਚਾ ਹੋ ਗਿਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਹੋ, ਤੁਹਾਡੇ ਵਿਚ ਤੇ ਗੁਰੂ ਨਾਨਕ ਸਾਹਿਬ ਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ।
ਜਿਨ ਕੋ ਸੁਜਸ ਚੰਦ ਸਮਚਾਰੋ,
ਉਹਦਾ ਸੁਜਸ ਚੰਦਰਮਾ ਦੇ ਸਮਾਨ ਸਾਰੇ ਪਾਸੇ ਸੁੰਦਰ ਹੋ ਕੇ ਪਸਰਿਆ।
ਹਿੰਦੂ ਤੁਰਕ ਸਭ ਕਰਤੀ ਉਚਾਰੋ,
ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਸਾਰੇ ਉਹਨਾਂ ਦਾ ਸੁਜਸ ਕਰਦੇ ਨੇ ਗੁਰੂ ਨਾਨਕ ਸਾਹਿਬ ਦਾ, ਹਰ ਥਾਂ ਤੇ ਉਹਨਾਂ ਦਾ ਸੁਜਸ ਹੈ। ਕਹਿ ਕੇ ਬਾਦਸ਼ਾਹ ਨੇ 1,000 ਰੁਪਇਆ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕੀਤਾ।
ਸ਼ਰਧਾ ਧਾਰਾ,
ਸ਼ਰਧਾ ਧਾਰਨ ਕਰਕੇ 1,000 ਰੁਪਇਆ ਮਹਾਰਾਜ ਜੀ ਨੂੰ ਦਿੱਤਾ, ਭੇਟ ਕੀਤਾ।
ਸੋ ਜੇਠੇ ਨੇ ਲੀ ਨਿਰਥਾਏ,
1,000 ਰੁਪਇਆ ਭਾਈ ਸਾਹਿਬ ਭਾਈ ਜੇਠਾ ਜੀ ਨੇ ਚੁੱਕ ਲਿਆ।
ਰੰਗ ਸ਼ਾਹ ਸੰਗ ਤੇ ਹਰ ਖਾਏ,
ਜੀ ਦੇ ਨਾਲ ਸ਼ਾਹ ਦੇ ਪ੍ਰੇਮ ਕਰਨ ਤੇ ਆਨੰਦ ਹੋਏ ਨੇ ਸਾਰੇ, ਕਿ ਬਾਦਸ਼ਾਹ ਬੜੇ ਪ੍ਰੇਮ ਨਾਲ ਮਹਾਰਾਜ 6ਵੇਂ ਪਾਤਸ਼ਾਹ ਨੂੰ ਮਿਲਿਆ, ਤੇ ਜਿਵੇਂ ਸਤਿਗੁਰਾਂ ਨੂੰ ਬੇਨਤੀ ਕਰਕੇ ਸ਼ਿਕਾਰ ਤੇ ਲੈ ਕੇ ਚੜਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।